गुरु नानक अंगद गुरु अमरदास पद बंद रामदास अर्जन गुरु वर श्री हर गोविंद हरि राय हर कृष्ण गुरु तेग बहादुर चंद दसवें गोविंद सिंह गुरु नमो चरण अरविंद श्री गुरु शब्द कमाए जिन जीते पंच विकार तिन संतन को वंदना सिर चरणन परतार एकंकारा सतगुरु तेहे प्रसाद सच हो वाहे गुरु जी की फतेह विघ्न विनाशन सो वाहे गुरु जी की फतेह विघ्न विनाशन सो
वाहे गुरु साहिब जियो आवत देखन नर गन दौर सने सने गुर निकसे पार हाथ बंद सब बंधन ठान मानव गुण है सो मन अनुमान आवत देखन नार गान दौर
वाहिगुरु जी का खालसा वाहिगुरु जी की फतेह परम सत्कार योग गुरु खालसा साध संत जी मेरी पीढ़ी दे मालक छेवें पातशाह सतगुरु हरगोबिंद साहिब महाराज जी का जो ये लड़ीवार रूप च इतिहास विच प्रसंग चल रहा है आपा सरवण करके संगत रूप विच लाहा ले रहे हां अज भी गुरु महाराज की कृपा नाल मेहर से दया बख्शिश नाल सुंदर दीवान सज रहा है सज रहे दीवान विच गुरबाणी स्वरूप सतगुरु साहिब जी की प्रकाश सेवा हुई है तो उपरांत कुछ समा रागी सिंघा ने गुरु महाराज की गोद विच चरण शरण विच सुशोभित होके संगीत दे निजमां विच श्री आसा जी दीवार दे कुछ श्लोकों का गुरु रामदास साहिब जी दे शक्यां सहित शब्दों सहित कीर्तन कीता है आप सिख संगतां ने लाहा लिया है पिछे प्रसंग आपां सरवण कर ही लिया है अज आ रहे प्रसंग नाल लड़ी जोड़न वास्ते संप्रदा दे संकेत निजम अनुसार थोड़ा जा प्रसंग सूत्र रूप विच ही पिछला सुनाया जा रहा है जिस तरह जहांगीर ने वजीर खान की गल नूं तरजीह दिंदिया होया क्योंकि वजीर खान ने बार बार कहा सी वी जिन्ना चिर शरीर है उन्ना क चिर ही सब कुछ है शरीर की निरोगता शरीर की तंदुरुस्ती तो अगे कुछ नहीं है ਜੇ ਸਰੀਰ ਨਾ ਠੀਕ ਠਾਕ ਰਿਹਾ ਖਜ਼ਾਨਿਆਂ ਨੂੰ ਕੀ ਕਰਾਂਗੇ। ਇਸੇ ਤਰ੍ਹਾਂ ਜੇ ਰਾਜੇ ਮਹਾਰਾਜੇ ਆਪਾਂ ਕੈਦ ਵੀ ਕਰ ਰੱਖੇ, ਜੇ ਸਰੀਰ ਹੀ ਗਿਆ ਤਾਂ ਕੀ ਫੇਰ ਫਾਇਦਾ। ਤੇ ਸਰੀਰ ਦੀ ਰੱਖਿਆ ਵਾਸਤੇ ਸਾਨੂੰ ਸਭ ਬੰਦੋਬਸਤ ਕਰਨੇ ਅਤੇ ਕਰਨੇ ਚਾਹੀਦੇ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੇਰੇ ਸਰੀਰ ਦੀ ਰੱਖਿਆ ਕੀਤੀ ਹੈ, ਜਿਵੇਂ ਉਹ ਕਹਿੰਦੇ ਕਰਨਾ ਤੇਰੇ ਜੋਗ ਹੈ। ਜੇ ਉਹ ਨਾਰਾਜ਼ ਹੋ ਗਏ ਤੇਰੇ ਸਰੀਰ ਦੀ ਫਿਰ ਰੱਖਿਆ ਤਾਂ ਹੋ ਨਹੀਂ ਸਕਣੀ ਹੈ। ਇਸ ਕਰਕੇ ਜਿਵੇਂ ਉਹ ਕਹਿੰਦੇ ਉਵੇਂ ਖਿੜੇ ਮੱਥੇ ਮਨ, ਬਾਕੀ ਤੇਰਾ ਵੀ ਕੋਈ ਕਸੂਰ ਨਹੀਂ ਹੈ, ਹੋਰ ਦੂਜਿਆਂ ਤੀਜਿਆਂ ਨਹੀਂ, ਸਭ ਤੋਂ ਵੱਡਾ ਤਾਂ ਕਸੂਰਵਾਰ ਹੈ ਚੰਦੂ ਦੀਵਾਨ। ਉਹਨੇ ਐਵੇਂ ਕਹਿਤਾ ਵੀ ਜੋਰਸੀ ਰਾਹੀਂ ਵੀ ਸਨਿਚਰ ਦੀ ਸਾਰ ਸਦੀ ਚੜ ਰਹੀ ਹੈ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਂ ਕਹਾਤਾ ਵੀ 40 ਦਿਨ ਗਵਾਲੀਅਰ ਦੇ ਕਿਲੇ ਵਿਚੋਂ ਜਾਪ ਕਰਨ ਵੱਲ ਨੀ ਕਰਨ, ਫਿਰ ਇਹ ਸਾਰ ਸਤੀ ਵੱਲ ਕੱਢੂਗਾ। ਜੇ ਐਸਾ ਕੁਛ ਇਹ ਸ਼ਰਾਰਤ ਨਾ ਹੁੰਦੀ, ਇਹ ਚੰਦੂ ਨਾ ਕਰਦਾ ਛੱਡ ਫਿਰ ਇਹਦੀਆਂ ਗੱਲਾਂ, ਨਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਿਲੇ ਵਿਚ ਜਾਣਾ ਸੀ, ਨਾ ਫਿਰ 52 ਰਾਜੇ ਉੱਥੋਂ ਆਪਾਂ ਨੂੰ ਛੱਡਣੇ ਪੈਣੇ ਸੀ। ਇਸ ਕਰਕੇ ਚੰਦੂ ਦਾ ਸਾਰਾ ਕਸੂਰ ਉਹਦੀ ਸ਼ਰਾਰਤ ਹੈ। ਹੁਣ ਤਾਂ ਵੀ ਜਿਵੇਂ ਮਹਾਰਾਜ ਕਹਿੰਦੇ ਉਵੇਂ ਕਰਨਾ ਪਊਗਾ। ਫਿਰ ਇਹ ਸ਼ਾਸਤਰੀ ਵਰਤਣ ਲੱਗਿਆ, ਕਹਿਣ ਲੱਗਿਆ ਵੀ ਵਜ਼ੀਰ ਗੱਲ ਤਾਂ ਠੀਕ ਹੈ, ਪਰ ਇਉਂ ਕਰ ਲਓ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਕਿਲੇ ਤੋਂ ਬਾਹਰ ਆਉਣ ਲੱਗਣ, ਜਿੰਨੇ ਕੁ ਰਾਜੇ ਗੁਰੂ ਮਹਾਰਾਜ ਦਾ ਪੱਲਾ ਪਕੜ ਲਏ ਉਨੇ ਕੁ ਰਾਜੇ ਬਾਹਰ ਨਿਕਾਲ ਲਏ ਹੋ, ਤੇ ਬਾਕੀ ਹੀ ਅੰਦਰ ਹੀ ਰਹਿਣ। ਇਹ ਮਹਾਰਾਜ ਮੇਰੇ ਬੇਨਤੀ ਕਰਦੇ ਹੋ ਵੀ ਮਹਾਰਾਜ ਜਿਹੜਾ ਤੁਹਾਡਾ ਪੱਲਾ ਫੜ ਕੇ ਆ ਜਾਣ ਉਹਨੇ ਕੁ ਲਾਇਆ। ਵਜ਼ੀਰ ਖਾਂ 7 ਵਜਨ ਕਹਿੰਦਾ ਹਾਂ ਵਾਪਸ ਪੁੱਜਿਆ। ਸਤਿਗੁਰੂ ਜੀ ਨੇ ਸਾਰੀ ਗੱਲ ਯਾਦ ਦੱਸੀ ਹੈ ਕਿ ਮਹਾਰਾਜ ਇਉਂ ਕਹਿੰਦਾ ਹੈ। ਗੁਰੂ ਮਹਾਰਾਜ ਜੀ ਜਾਣ ਗਏ ਵੀ ਸ਼ਾਸਤ ਵਰਤਦਾ, ਕੰਨਤਾ ਫੜਦਾ ਹੈ, ਪਰ ਪਿੱਠੇ ਜੇ ਕਰਕੇ ਸਦਸਦੇ ਨਹੀਂ ਫੜਦਾ ਹੈ। ਗੁਰੂ ਮਹਾਰਾਜ ਦੇ ਨਾਲ ਕੀ ਸ਼ਿਆਸਤ ਚੱਲੇ, ਇਹ ਤਾਂ ਇਧਰ ਉਧਰ ਜਾਂ ਲੋਕਾਂ ਨਾਲ ਸੀ ਕੋਈ ਕਰ ਸ਼ਿਆਸਤ ਵਰਤ ਸਕਦੇ ਹਾਂ, ਸ਼ਰਫਰੇਵ ਕਰ ਸਕਦੇ ਹਾਂ। ਜਿਹੜੇ ਗੁਰੂ ਪਰਮੇਸ਼ਰ ਉੱਥੇ ਨਹੀਂ ਇਹ ਸਾਡਾ ਸ਼ਲਫਰੇਵ ਤੇ ਸ਼ਿਆਸਤ ਚੱਲਦੀ ਹੈ। ਉਹ ਗੁਰੂ ਮਹਾਰਾਜ ਨੇ ਉਹ 50 ਕਲੀਆਂ ਵਾਲਾ ਜਿਹੜਾ ਚੋਲਾ ਹੈ ਉਹ ਪਹਿਲਾਂ ਤਿਆਰ ਕਰਕੇ ਰਖਵਾਇਆ ਹੋਇਆ ਸੀ, ਕਿਉਂਕਿ ਜਾਣਦੇ ਸੀ ਵੀ ਇਹਨਾਂ ਨੂੰ ਲੈ ਕੇ ਜਾਣਾ ਹੈ। ਜੇ ਉਹ ਜਹਾਂਗੀਰ ਨੇ ਉਹ ਕਹਿਣਾ ਵੀ ਜਿਹੜਾ ਪੱਲਾ ਫੜ ਕੇ ਨਿਕਲ ਜਾਏ ਤੇ ਉਹਦਾ ਵਚਨ ਵੀ ਆਪਾਂ ਸੱਚਾ ਕਰ ਲੈਣਾ, ਇੱਧਰ ਵੀ ਇਹਨਾਂ ਨੂੰ ਕੱਢ ਲੈਣਾ ਹੈ। ਉਹ 50 ਕਲੀਆਂ ਵਾਲਾ ਫਿਰ ਚੋਲਾ ਆਪ ਜੀ ਨੇ ਸਜਾ ਲਿਆ ਹੈ, ਤੇ ਇਸ ਤਰ੍ਹਾਂ ਜਗ੍ਹਾ ਤੇ ਕਲਗੀ ਸੀਸ ਤੇ ਸਜਾ ਕੇ ਤਨਖ ਤੇ ਪੱਥਾ ਐਨ ਸੂਰਵੀਰ ਬਹਾਦਰ ਬਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਆ ਗਏ ਤੇ ਸਾਰਿਆਂ ਰਾਜਿਆਂ ਨੂੰ ਆਵਾਜ਼ ਦੇ ਕੇ ਆਪਣੇ ਕੋਲ ਸੱਦ ਲਿਆ ਹੈ ਤੇ ਕਿਹਾ ਵੀ ਇੱਕ ਇੱਕ ਪੱਲਾ ਜਿਹੜਾ ਹੈ ਚੂੜੇ ਦਾ ਇੱਕ ਇੱਕ ਕਲੀ ਹੈ ਤੁਸੀਂ ਫੜ ਲਓ, ਜਿੰਨੇ ਫੜ ਲਓਗੇ ਉਨੇ ਬਾਹਰ ਆ ਜਾਓਗੇ। ਸਾਰਿਆਂ ਵਿੱਚ ਬੜਾ ਦਫੜੀ ਮੱਚ ਗਈ ਵੀ ਮੈਂ ਨਾ ਕਿੱਥੇ ਰਹਿ ਜਾਵਾਂ। ਗੁਰੂ ਮਹਾਰਾਜ ਨੇ ਧੀਰ ਦਿੱਤਾ, ਕਹਿੰਦੇ ਵੀ ਕੋਈ ਐਸਾ ਕਰਨ ਦੀ ਲੋੜ ਨਹੀਂ, ਸਾਰਿਆਂ ਨੂੰ ਨਾਲ ਲੈ ਕੇ ਜਾਵਾਂਗੇ। ਉਹ 50 ਕਲੀਆਂ ਵਾਲਾ ਚੋੜਾ ਸੀ, ਉਹ ਤਾਂ ਅੱਜ ਨੇ ਢਾਡੀ ਟੁੱਟੀ ਹੈ ਨਾ, ਜਿਨ੍ਹਾਂ ਨੇ ਇਤਿਹਾਸ ਕਿਤੇ ਪੜ੍ਹਿਆ ਨਹੀਂ ਉਹ ਕਹਿੰਦੇ 50 ਕਲੀਆਂ ਵਾਲਾ ਚੋੜਾ ਸੀ। ਨਹੀਂ, 50 ਕਲੀਆਂ ਵਾਲਾ ਚੋੜਾ ਸੀ, ਹੁਣ ਵੀ ਵੱਡੀ ਕੁਡਾਨੀ ਨਗਰ ਹੈ, ਉਹ ਨਗਰ ਦੇ ਅੰਦਰ ਹੀ ਗੁਰਦੁਆਰਾ ਚੋਲਾ ਸਾਹਿਬ ਉਹਦਾ ਨਾਂ ਹੈ, ਉੱਥੇ ਉਹ ਚੋਲਾ ਹੁਣ ਵੀ ਸਭਾਏ ਮਾਨ ਹੈ। ਬਹੁਤ ਹੁਣ ਉਹਦੀ ਖਸਤਾ ਜਿਹੀ ਹਾਲਤ ਹੈ, ਸ਼ੀਸ਼ੇ ਵਿੱਚ ਹੀ ਲਾ ਕੇ ਰੱਖਿਆ ਹੈ। ਅੱਜ ਤੋਂ 35-40 ਸਾਲ ਉਹ ਬਾਹਰ ਵੀ ਕੱਢ ਕੇ ਦਰਸ਼ਨ ਕਰਾ ਦਿੰਦੇ ਸੀ, ਅਜਿਥੇ ਨਾਲ ਅਰਦਾਸ ਨੇ ਚੰਗੀ ਤਰ੍ਹਾਂ ਦੇਖਿਆ ਵੀ ਹੈ, ਗਿਣਕੇ ਵੀ ਦੇਖੀਆਂ, ਕਲੀਆਂ 50 ਹੀ ਹੈ। ਹੁਣ ਉਹ ਸ਼ੀਸ਼ੇ ਚ ਬੰਦ ਹੈ ਕਿਉਂਕਿ ਉਹ ਜ਼ਿਆਦਾ ਪੁਰਾਣਾ ਜਿਹਾ ਹੋ ਗਿਆ, ਇਸ ਕਰਕੇ ਵੀ ਬਹੁਤਾ ਸਮਾਂ ਸੰਗਤਾਂ ਦਰਸ਼ਨ ਕਰ ਸਕਣ। ਉਹ ਹੁਣ ਇਸ ਤਰ੍ਹਾਂ ਖੋਲ ਕੇ ਨਹੀਂ ਦਿਖਾਉਂਦੇ, ਹੱਥ ਜੀ ਨਹੀਂ ਫੜਾਉਂਦੇ, ਪਹਿਲਾਂ ਇਸ ਤਰ੍ਹਾਂ ਦਿਖਾ ਦਿੰਦੇ ਹੁੰਦੇ ਸੀ। ਸੋਹਰੀਆਂ 50 ਕਲੀਆਂ ਤੇ ਜਿਹੜੀਆਂ 2 ਤਣੀਆਂ ਹੈਗੀਆਂ ਉਹ ਵੀ ਉਹਦੇ ਨਾਲ ਉਸੇ ਤਰ੍ਹਾਂ ਲੱਗੀਆਂ ਹੈਗੀਆਂ। ਅੱਜ ਕੱਲ ਤਾਂ ਆਪਾਂ ਗੋਦਾਮ ਜੇ ਲਾ ਕੇ ਫੇਰਾ ਬੰਦ ਕਰਦੇ ਹਾਂ ਨਾ, ਚੋੜਾ ਪਾ ਕੇ ਤੇ ਫਿਰ ਉੱਪਰ ਗੋਦਾਮ ਜੇ ਲਾ ਲੈਂਦੇ ਹਾਂ, ਤੇ ਪਿਛਲੇ ਸਮੇਂ ਜਦੋਂ ਆ ਗੋਦਾਮ ਅਜੇ ਨਹੀਂ ਆਏ ਸੀ ਉਦੋਂ ਇਹ ਤਣੀਆਂ ਹੀ ਲਾਈਆਂ ਜਾਂਦੀਆਂ ਸੀ, ਗੋਦਾਮਾਂ ਦੇ ਸਹਾਏ ਬੰਨ ਲੈਂਦੇ ਸੀ। ਇਸ ਤਰ੍ਹਾਂ ਇਹ ਜਿਹੜਾ ਗੱਲ ਦੇ ਸਾਹਮਣੇ ਹੈ ਸਾਂ ਉੱਟ ਕਿਹਾ ਜਾਂਦਾ ਸੀ। ਇਸੇ ਤਰ੍ਹਾਂ ਜਿਹੜਾ ਕੋਈ ਇਹ ਕਲੀਆਂ ਵਾਲਾ ਚੋਲਾ ਹੈ, ਯਾਨੀ ਉਸ ਸਾਹਮਣੇ ਤੋਂ ਖੁੱਲ੍ਹਾ ਹੀ ਹੁੰਦਾ ਦੂਰ ਪੂਰਾ, ਇੱਕ ਤਾਂ ਨਾ ਪਾਸ ਸ਼ੀਸ਼ ਦੇ ਵੀ ਰਾਹੀਂ ਪਾਉਂਦੇ ਆ, ਫਿਰ ਪੈਂਦਾ ਹੈ, ਗਲਾਵਾਂ ਜਿਹਾ ਰੱਖਿਆ ਹੁੰਦਾ ਹੈ, ਕਹਿੰਦੇ ਖੁੱਲ੍ਹਾ ਹੀ ਹੁੰਦਾ ਹੈ। ਜਿਵੇਂ ਹੁਣ ਵੀ ਜਿਹੜੇ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਆ ਉਹੀ ਉਹ ਚੋਲਾ ਪਾਉਂਦੇ ਹੈ, ਉਹ ਖੁੱਲ੍ਹਾ ਹੁੰਦਾ ਹੈ। ਜਿਵੇਂ ਆਪਾਂ ਬਾਕੀ ਚੋਲੇ ਵਿੱਚ ਸਿਰ ਲਗਾ ਕੇ ਤੇ ਫੇਰ ਪਾਉਂਦੇ ਨਾ, ਉਹ ਨਹੀਂ, ਉਹ ਸਿੱਧਾ ਪੈ ਜਾਂਦਾ ਹੈ, ਧੁਰ ਤੱਕ ਉਹ ਖੁੱਲ੍ਹਾ ਹੀ ਹੁੰਦਾ ਹੈ। ਤੇ ਹੇਠਾਂ ਇੱਕ ਵਿਚਾਲੇ ਜੇ ਉਹਦੇ ਕਲੀ ਲੱਗੀ ਹੁੰਦੀ ਹੈ, ਤਣੀ ਲੱਗੀ ਹੁੰਦੀ, ਉਹ ਬੰਨ ਲੈਂਦੇ ਨੇ। ਇਸੇ ਤਰ੍ਹਾਂ ਜਿਹੜਾ ਅੰਮ੍ਰਿਤ ਛਕਾਉਣ ਸਮੇਂ 5 ਪਿਆਰੇ ਚੋਲਾ ਪਹਿਨਦੇ, ਉਹਦੀ ਵੀ ਮਰਜ਼ਾਦਾ ਐਸੇ ਹੀ ਹੈ, ਉਹ ਵੀ ਆਈ ਤਣੀ ਵਾਲਾ ਹੀ ਹੁੰਦਾ ਹੈ ਤੇ ਪੀਲੇ ਰੰਗ ਦਾ ਕੇਸਰੀ ਰੰਗ ਦਾ ਚੋਲਾ ਹੁੰਦਾ ਹੈ। ਇਸ ਤਰ੍ਹਾਂ 5 ਪਿਆਰੇ ਉਹ ਕੇਸਰੀ ਰੰਗ ਦਾ ਚੋਲਾ ਪਹਿਨਣਗੇ। ਜਿਹੜਾ ਕੋਈ ਗ੍ਰੰਥੀ ਸਾਹਿਬ ਦੀ ਸੇਵਾ ਕਰ ਰਿਹਾ ਗੁਰੂ ਮਹਾਰਾਜ ਦੀ ਹਜ਼ੂਰੀ ਉਹਦੇ ਵੀ, ਜਿਹੜਾ ਕੋਈ ਦੇਗ ਦੀ ਸੇਵਾ ਕਰ ਰਿਹਾ ਦੇਗ ਦੀ ਹਜ਼ੂਰੀ ਵਿੱਚ ਬੈਠਾ ਉਹਦੇ ਵੀ ਇਹੀ ਚੋਲਾ, ਬਾਹਰ ਜਿਹੜਾ ਕੋਈ ਪਹਿਰਾ ਦੇ ਰਿਹਾ ਹੁੰਦਾ ਸ੍ਰੀ ਸਾਹਿਬ ਪਕੜ ਕੇ ਉਹਦੇ ਵੀ ਇਹੀ ਚੋਲਾ ਹੁੰਦਾ ਹੈ। ਯਾਨੀ ਇਹ ਜਿਹੜੇ ਕੋਈ ਅੰਮ੍ਰਿਤ ਛਕਾਉਣ ਵਾਲੇ ਹੈ ਉਹਨਾਂ ਲਈ ਇਹ ਜ਼ਰੂਰੀ ਹੈ ਵੀ ਐਸਾ ਉਹ ਚੋਲਾ ਪਹਿਨ ਕੇ ਤੇ ਫੇਰ ਅੰਮ੍ਰਿਤ ਸੰਚਾਰ ਕਰਨ। ਤੇ ਬਾਕੀ ਇਹ ਵੀ ਹੈ ਵੀ ਅੱਗੇ ਪਿੱਛੇ ਤਾਂ ਭਾਵੇਂ ਅਸੀਂ ਆ ਸੁਥੂ ਸੁਥੂ ਜੇ ਪਾਈ ਫਿਰਦੇ ਹਾਂ, ਉਸ ਵੇਲੇ ਨੀ ਕੋਈ ਪਾਉਂਦਾ ਹੈ। ਹੁਣ ਵੀ ਜਿਹੜੇ ਕੋਈ 5 ਪਿਆਰੇ ਜਦੋਂ ਤੁਸੀਂ ਦੇਖੋਗੇ ਕਿਸੇ ਦੇ ਨੀ ਕੋਈ ਪਾਇਆ ਹੁੰਦਾ ਹੈ, ਉਹ ਇਸੇ ਤਰ੍ਹਾਂ ਹੀ ਭਾਵੇਂ ਅੰਮ੍ਰਿਤਸਰ ਸਾਹਿਬ ਛਕਾਉਂਦੇ ਉਹਨਾਂ ਨੂੰ ਘੁੱਟਵਾਂ ਜਾਂ ਪਜਾਨਾ ਲਾ ਹੈ, ਜੇ ਘੁਟਾਨਾ ਜਾਂ ਪਾਉਣਾ ਫਿਰ ਦਰਬਾਰ ਪਜਾਣਾ। ਲੇਕਿਨ ਜਦੋਂ ਅੰਮ੍ਰਿਤ ਸੰਚਾਰ ਹੋਣਾ ਹੈ ਫਿਰ ਉੱਥੇ ਕਹਿੰਦੇ ਵੀ ਇਹ ਮਰਜ਼ਾਦਾ ਐਸੇ ਹੀ ਚੱਲੀ ਹੈ, ਐਂ ਕਰਨਾ ਹੈ। ਅੰਮ੍ਰਿਤ ਸੰਚਾਰ ਵੇਲੇ ਫਿਰ ਉਹ ਨਹੀਂ ਪਾਉਂਦੇ, ਚੋਲਾ ਹੀ ਪਾਉਂਦੇ ਉੱਪਰ ਦੀ, ਉਹ ਹੇਠਾਂ ਆਪਣਾ ਚੋਲਾ ਹੁੰਦਾ ਉੱਪਰ ਦੀ ਉਹ ਪਾ ਲੈਂਦੇ ਉਹ ਮਰਜ਼ਾਦਾ ਨੂੰ ਪੂਰੀ ਰੱਖਣ ਵਾਸਤੇ। ਇਸੇ ਤਰ੍ਹਾਂ ਹਰਿਮੰਦਰ ਸਾਹਿਬ ਸਿੰਘ ਸਾਹਿਬ ਜਾਏਗਾ, ਹੇਠਾਂ ਦੀ ਆਪਣਾ ਉਹਦਾ ਚੋਲਾ ਹੋ, ਉੱਪਰ ਦੀ ਜਿਹੜੀ ਮਰਜ਼ਾਦਾ ਵਾਲਾ ਹੋ, ਜਦੋਂ ਆਊਗਾ ਉਸੇ ਵੇਲੇ ਉਹ ਬਾਹਰ ਲਾ ਕੇ ਰੱਖੂਗਾ, ਪਾ ਕੇ ਜਾਊਗਾ। ਇਸ ਤਰ੍ਹਾਂ ਇਹ ਗੁਰੂ ਮਹਾਰਾਜ ਨੇ ਜਿਹੜਾ ਇਹ ਚੋਲਾ ਸਵਾਇਆ ਇਹ 50 ਕਲੀਆਂ ਵਾਲਾ ਸੀ, ਦੋਵੇਂ ਦੀਆਂ ਧਨੀਆਂ ਸੀ, 50 ਰਾਜਿਆਂ ਨੇ ਉਹ ਪੱਲੇ 50 ਕਲੀਆਂ ਤਾਂ ਫੜ ਲਈਆਂ, ਦੋ ਰਹਿ ਗਏ। ਫਿਰ ਉਹਨਾਂ ਨੂੰ ਸਿਪਾਹੀ ਪਿੱਛੇ ਨੂੰ ਹਟਾਉਣ, ਉਹ ਆਵਾਜ਼ਾਂ ਮਾਰਨ, ਹੇ ਗੁਰੂ ਹਰਗੋਬਿੰਦ ਸਾਹਿਬ ਜੀ ਸਾਨੂੰ ਵੀ ਛਡਾ ਲਓ, ਹੱਥੋਂ ਬਗੈਰ ਮਹਾਰਾਜ ਸਾਨੂੰ ਕਿਹਨੇ ਇੱਥੋਂ ਕੱਢਣਾ ਮੁੜ ਕੇ, ਆਪ ਗਾਰਾ ਗਰੀਬ ਨਵਾਜੋ। ਯੋਧਰ ਵਜ਼ੀਰ ਪਿੱਛੇ ਨੂੰ ਧੱਕਦੇ ਆ, ਰਾਜੇ ਅੱਗੇ ਨੂੰ ਸਤਿਗੁਰੂ ਵੱਲ ਨੂੰ ਆਉਂਦੇ ਆ। ਗੁਰੂ ਮਹਾਰਾਜ ਨੇ ਆਵਾਜ਼ ਦਿੱਤੀ ਵੀ ਆਉਣ ਦਿਓ, ਆ ਦੋ ਚੋਲੇ ਦੀਆਂ ਤਣੀਆਂ ਹੈਗੀਆਂ ਇਹ ਵੀ ਫੜ ਲਓ। ਦੋ ਜਿਹੜੀਆਂ ਤਣੀਆਂ ਸੀ ਉਹਨੂੰ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕਿਲੇ ਤੋਂ ਜਿਸ ਵੇਲੇ ਬਾਹਰ ਦਰਵਾਜ਼ੇ ਵਿੱਚ ਆਏ ਹੈ, ਰਾਜੇ ਹੁਣ 52 ਹੈ, ਸਤਿਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਹਨ, ਇਹ ਆਪੋ ਵਿੱਚ ਜਿਹੜੇ राजे हैं एक दूसरे नाल फस के आ रहे हैं क्योंकि बहुत सन जो गुरु महाराज जी किले तो बाहर आए हैं जेड़े सियाने लोगों ने फिर दर्शन करदिया इस तरह के अनुमान लाए जिवें जिवें कोई पढ़िया लिखिया सी उसने अनुमान लाया भी अज तां गुरु हरगोबिंद साहिब जी उहदे इन्हां वांग सज रहे है ਉਹ ਜਿਵੇਂ ਅਨੁਮਾਨ ਲਾ ਕੇ ਕਿਹਾ ਉਹ ਆਪਣੇ ਸਮਝ ਅਨੁਸਾਰ ਕਵੀ ਸੰਤੋਖ ਸਿੰਘ ਜੀ ਨੇ ਉਸ ਨੂੰ ਸੰਡਾਬੰਦੀ ਦੇ ਵਿੱਚ ਬਿਆਨ ਕੀਤਾ ਹੈ ਸੋਹਣੇ ਰੂਪ ਵਿੱਚ ਕਥਨ ਕੀਤਾ ਹੈ ਉਹ ਜਿਵੇਂ ਵੀ ਅਨੁਮਾਨ ਲਾਇਆ ਉਹ ਪ੍ਰਸੰਗ ਆਉਂਦਾ ਹੈ ਆਪਾਂ ਮਨ ਲਾ ਕੇ ਸੁਣੀਏ ਜੀ
ਆਵਤ ਦੇਖਣ ਨਰ ਗਨ ਦੌਰ
ਜਿੰਨੇ ਕੋਈ ਗਵਾਲੀਅਰ ਸ਼ਹਿਰ ਦੇ ਲੋਕ ਦੌੜ ਦੌੜ ਕੇ ਗੁਰੂ ਹਰਗੋਬਿੰਦ ਸਾਹਿਬ ਵੀ 52 ਰਾਜਿਆਂ ਨੂੰ ਇਸ ਸਮੇਂ ਬਾਹਰ ਨਿਕਾਲ ਰਹੇ ਹੈ ਦੇਖਣ ਲਈ ਦੌੜ ਦੌੜ ਕੇ ਆਉਂਦੇ ਹਨ
ਸਨੇ ਸਨੇ ਗੁਰ ਨਿਕਸੇ ਪਾਰ
ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਸਹਿਜ ਸਹਿਜ ਵਿੱਚ ਹੌਲੀ ਹੌਲੀ ਇਹ ਗਵਾਲੀਅਰ ਕਿਲੇ ਤੋਂ ਦਰਵਾਜੇ ਤੋਂ ਬਾਹਰ ਨਿਕਲੇ ਹਨ
ਹੱਥ ਬੰਦ ਸਭ ਬੰਧਨ ਠਾਨ
ਗਵਾਲੀਅਰ ਦੇ ਲੋਕ ਮਾਈ ਭਾਈ ਹੱਥ ਜੋੜ ਜੋੜ ਕੇ ਸਾਰੇ ਚੁੱਕ ਚੁੱਕ ਕੇ ਮਹਾਰਾਜ ਜੀ ਨੂੰ ਨਮਸਕਾਰਾਂ ਕਰ ਰਹੇ ਹਨ
ਮਾਨਵ ਗੁਣ ਹੈ ਸੋ ਮਨ ਅਨਮਾਨ
ਉਹਨਾਂ ਵਿੱਚੋਂ ਜਿਹੜੇ ਸਿਆਣੇ ਮਨੁੱਖ ਹੈ ਵਿਦਵਾਨ ਹੈ ਪੜ੍ਹੇ ਲਿਖੇ ਹੈ ਉਹ ਆਪੇ ਆਪਣੇ ਮਨਾਂ ਵਿੱਚ ਅਨੁਮਾਨ ਜਾ ਕਰਕੇ ਇਸ ਤਰ੍ਹਾਂ ਗੁਨਾਹ ਕੀਏ ਵਿਚਾਰਦੇ ਹਨ
ਕਬਿਤ ਸੰਕਟ ਨਰਕ ਕੋ ਬਿਕਟ ਜੇ ਬਿਰਲਾਪ ਜੈਸੇ
ਵੀ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਜ ਜਿਹੜੇ 52 ਰਾਜੇ ਗਵਾਲੀਅਰ ਦੇ ਕਿਲੇ ਵਿੱਚੋਂ ਕੱਢੇ ਹੈ ਇਹ ਤਾਂ ਇਸ ਤਰ੍ਹਾਂ ਦਿਸਦਾ ਹੈ ਸੰਕਟ ਨਰਕ ਕੋ ਬਿਕਟ ਜੇ ਬਿਰਲਾਪ ਜੈਸੇ ਜਿਵੇਂ ਨਰਕ ਦਾ ਨਾ ਕੱਟੇ ਜਾਣ ਵਾਲਾ ਜਿਹੜਾ ਦੁੱਖ ਹੈ ਉਹਨੂੰ ਕਦੇ ਭੋਗਦੇ ਹੋਏ ਜਿਸ ਤਰ੍ਹਾਂ ਰਾਜੇ ਜਿਸ ਤਰ੍ਹਾਂ ਜੀਵ ਕਹਿੰਦੇ ਬਿਰਲਾਪ ਕਰਦੇ ਸਨ
ਨਿਕਸੇ ਨਿਸੰਗ ਜਨ ਸੰਗ ਜਨਕ ਨਰਿੰਦ ਕੇ
ਜਾਣੀ ਕਹਿੰਦੇ ਜਿਹੜਾ ਦੁਆਪਰ ਸਮੇਂ ਦਾ ਰਾਜਾ ਹੋਇਆ ਨਾ ਰਾਜਾ ਜਨਕ ਉਹਦੇ ਨਾਲ ਜਿੰਨੇ ਨਰਕਾਂ ਵਿੱਚ ਦੁੱਖ ਭੋਗ ਰਹੇ ਹੈ ਅੱਜ ਕਹਿੰਦੇ ਉਹਦੇ ਨਾਲ ਨਿਕਲੇ ਹੈ ਉਹ ਜਦੋਂ ਜਨਕ ਰਾਜਾ ਸਰੀਰ ਛੱਡ ਕੇ ਤੇ ਜਾ ਰਿਹਾ ਸੀ ਅੱਗੇ ਨੂੰ ਨਰਕਾਂ ਦੇ ਜੀਵ ਜਿੰਨੇ ਹੈ ਉਹ ਕਹਿੰਦੇ ਕੁਰਲਾ ਰਹੇ ਰੌਲਾ ਰੱਪਾ ਪੈ ਰਿਹਾ ਸੀ ਤੇ ਉਸ ਵੇਲੇ ਜਿਹੜੇ ਭਗਵਾਨ ਵਾਲੇ ਉਹਨਾਂ ਨੂੰ ਕਹਿੰਦੇ ਵੀ ਇੱਧਰ ਨੂੰ ਲੈ ਕੇ ਜਾਓ ਇਹ ਕਾਹਦਾ ਰੌਲਾ ਗੋਲਾ ਹੈ ਜਦੋਂ ਨਰਕਾਂ ਵਿੱਚ ਪੱਲੂ ਗਏ ਹੈ ਨਾਮ ਦਾ ਪ੍ਰਤਾਪ ਹੈ ਕਿਉਂਕਿ ਜਿਹੜਾ ਨਾਮ ਹੈ ਉਹ ਤਾਂ ਸੀਤਲ ਥੀਵੈ ਨਾਮ ਜਪੰਦਰੋ ਹਰ ਨਾਮ ਵਾਹਿਗੁਰੂ ਦਾ ਨਾਮ ਜਪਣ ਵਾਲਾ ਵੀ ਠੰਡਾ ਹੋ ਜਾਣ ਤੇ ਨਾਮ ਆਪ ਠੰਡਾ ਹੀ ਹੈ ਸ਼ਾਂਤ ਹੈ ਸਾਰੇ ਠੰਡ ਵਰਤ ਗਏ ਸਾਰੇ ਜੀਵ ਰੋਣਾ ਪਿਟਣਾ ਹਾਏ ਦੁਹਾਈ ਬਚਾਉਣਾ ਹਟ ਗਏ ਹੈ ਉਸ ਵੇਲੇ ਧਰਮਰਾਜ ਨੂੰ ਕਿਹਾ ਵੀ ਇਹ ਜਿੰਨੇ ਵੀ ਹੈ ਸਾਰਿਆਂ ਨੂੰ ਨਰਕ ਵਿੱਚੋਂ ਵੀ ਬਾਹਰ ਕੱਢ ਕਹਿਣ ਲੱਗੇ ਜੀ ਇਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਪਾਪ ਗੁਨਾਹ ਕੀਤੇ ਉਹਦੇ ਅਨੁਸਾਰ ਇਹਨਾਂ ਨੂੰ ਸਜ਼ਾ ਮਿਲ ਰਹੀ ਹੈ ਭੋਗ ਰਹੇ ਹੈ ਜਿਸ ਤਰ੍ਹਾਂ ਇਹਨਾਂ ਦੀ ਸਜ਼ਾ ਮਾਫ਼ ਹੋ ਜਾਏ ਉਹੋ ਜਿਹਾ ਇਹਨਾਂ ਦੇ ਨਿਵਿੱਤ ਕੋਈ ਪੁੰਨ ਦਾ ਫਲ ਦੇ ਦਿਓ ਪੁੰਨ ਦੇ ਵੱਟੇ ਪੁੰਨ ਦੇ ਵਿਆੜ ਦੇ ਵਿੱਚ ਫਿਰ ਇਹਨਾਂ ਦੇ ਪਾਪ ਕੱਟੇ ਜਾਣਗੇ ਤੇ ਨਰਕਾਂ ਵਿੱਚੋਂ ਨਿਕਾਲ ਦਿੱਤਾ ਜਾਏਗਾ ਉਂਝ ਨਹੀਂ ਇਹ ਕੱਢੇ ਜਾ ਸਕੇ ਇਹਨਾਂ ਦੇ ਬਦਲੇ ਕੋਈ ਪੁੰਨ ਕਰਮ ਦੇਵੋ ਫਿਰ ਕਹਿੰਦੇ ਉੱਥੇ ਹੀ ਅੱਖਾਂ ਮੀਚ ਕੇ ਇੱਕ ਘੜੀ ਮਾਤਰ ਪਰਮੇਸ਼ਰ ਦਾ ਜਨਕ ਰਾਜੇ ਨੇ ਸਿਮਰਨ ਕੀਤਾ ਕਿਹਾ ਧਰਮ ਰਾਜ ਨੂੰ ਲੈ ਵੀ ਆਹ ਜਿੰਨਾ ਅਸੀਂ ਇਹ ਘੜੀ ਸਿਮਰਨ ਕੀਤਾ ਇੱਕ ਪਾਸੇ ਉਧਰ ਜਿੰਨੇ ਨਰਕਾਂ ਵਿੱਚ ਜੀ ਪਏ ਨਾ ਦੁੱਖ ਭੋਲੇ ਆ ਪਾਪਾਂ ਕਰਕੇ ਉਹ ਪਾਪਾਂ ਨੂੰ ਇੱਕ ਪਾਲੜੇ ਵਿੱਚ ਪਾ ਲਾ ਤੇ ਜਿੰਨੇ ਕਿ ਸਾਡੇ ਸਿਮਰਨ ਦੇ ਬਦਲੇ ਖੋਜ ਨਾਲ ਨਿਕਲਦੇ ਉਹਨੇ ਕੱਢਗੇ, ਬਾਕੀ ਫੇਰ ਦੇਖਾਂਗੇ। ਉਪਾਸੰਗ ਪਾਪ ਨਾ ਪੁੱਜਣੀ, ਕਹਿੰਦੇ ਜਿਵੇਂ ਉਪਾਸੰਗ ਹੁੰਦਾ ਹੈ ਨਾ, ਕਈ ਵਾਰੀ ਤੱਕੜੀ ਵਿੱਚ ਪਾਸੰਗ ਜਿਹਾ ਹੁੰਦਾ, ਮਾੜਾ ਜਿਹਾ ਇੱਕ ਪਾਲੜਾ ਜਿਹਾ ਹੇਠਾਂ ਨੂੰ ਝੁਕਦਾ ਹੁੰਦਾ, ਉਹਨੂੰ ਕਹਿੰਦੇ ਵੀ ਪਾਸੰਗ ਹੈ ਇਹ, ਜਾਣੀ ਪੂਰਾ ਵਜਨ ਨਹੀਂ ਹੈ, ਸਹੀ ਨਹੀਂ ਪਾਲੜੇ। ਜਿਹਨੇ ਜੀਵਾਂ ਨੇ ਪਾਪ ਕੀਤੇ ਇੱਕ ਪਰੜੇ ਵਿੱਚ ਪਾ ਦਿੱਤੇ, ਅਤੇ ਇੱਧਰ ਇੱਕ ਘੜੀ ਦਾ ਜਿਹੜਾ ਸਿਮਰਨ ਹੈ ਜਨਕ ਰਾਜੇ ਨੇ ਕੀਤਾ ਇੱਕ ਪਾਸੇ ਹੈ। ਕਹਿੰਦੇ ਉਹ ਪਾਪਾ ਨਾਲ ਤਾਕੀ, ਪਰ ਉਹਨੇ ਤਰੜੀ ਦਾ ਜਿਹੜਾ ਪਾਸਕ ਜਿਹਾ ਹੁੰਦਾ ਉਹਦੇ ਤੁਲ ਨਹੀਂ ਪੁੱਜ ਸਕੇ ਪਾਪ। ਸਾਰੇ ਜਿੰਨੇ ਨਰਕੀ ਜੀਵ ਸੀ ਉਹ ਜਨਕ ਰਾਜੇ ਨੇ ਬਾਹਰ ਕਢਾ ਦਿੱਤੇ, ਸਾਰਿਆਂ ਨੂੰ ਆਪਣੇ ਨਾਲ ਹੀ ਲੈ ਕੇ ਚਲਿਆ ਗਿਆ ਸੀ ਇਹ ਜਨਕ ਰਾਜਾ। ਧਰਮਰਾਜ ਵਿਚਾਰਾ ਕੋਸਾ ਜਿਹਾ ਮੂੰਹ ਕਰਕੇ ਬਹਿ ਗਿਆ, ਕਹਿੰਦਾ ਜੀ ਹੁਣੇ ਮੈਂ ਨਰਕਾਂ ਸਾਰੇ ਭਰੇ ਸੀ ਤੇ ਹੁਣ ਇਹ ਖਾਲੀ ਹੋ ਗਏ, ਫੇਰ ਕਿਵੇਂ ਭਰਨਗੇ। ਜਨਕ ਰਾਜਾ ਕਹਿਣ ਲੱਗਾ ਆਉਣ ਵਾਲਾ ਹੀ ਹੈ ਕੱਲ ਯੁਗ, ਜਿਹਨੇ ਨਰਕ ਤੇ ਇੱਥੋਂ ਹੋਰ ਬਣਾਈ ਨੇ ਨਾ ਬਣਾ ਲਾ ਤਕੜੇ। ਕਹਿੰਦੇ ਇਸ ਕਲਯੁਗ ਸਾਰੇ ਲਿਆ ਕੇ ਨਾ ਤੇਰੇ ਵਿੱਚ ਪਾ ਦੂਗਾ, ਭਰ ਦੂਗਾ ਤੇਰੇ ਨਰਕ ਨੁਰਕ। ਜਿੰਨੇ ਕਲਯੁਗੀ ਲੋਕ ਹੈ ਨਾ, ਭਾਵੇਂ ਧਰਮੀ ਹੈ ਭਾਵੇਂ ਦੂਜੇ ਤੀਜੇ ਹੈ, ਬਸ ਇਹਨਾਂ ਦਾ ਇਹੀ ਹੈ ਵੀ ਇਹ ਪਾਪੂ ਤੋਂ ਕੋਈ ਨੀ ਡਰਦੇ, ਨਾ ਕੋਈ ਰਾਗੀ ਡਰੇ, ਨਾ ਕੋਈ ਢਾਠੀ ਡਰੇ, ਨਾ ਕੋਈ ਗ੍ਰੰਥੀ ਡਰੇ, ਨਾ ਕੋਈ ਗਿਆਨੀ ਡਰੇ, ਸਭ ਚੱਲੀ ਜਾਂਦੇ ਬਸ ਇੱਕ ਦੂਸਰੇ ਨੂੰ। ਕੋਈ ਕੋਈ ਹੋ ਜਿਹੜਾ ਮਾੜਾ ਮੋਟਾ ਵੀ ਨਾਸਤਾ ਨਹੀਂ ਤਾਂ ਬਸ ਉਹ ਜਨਕ ਰਾਜੇ ਦੀ ਗੱਲ ਠੀਕ ਆ, ਕਹਿੰਦੇ ਜਿੰਨੇ ਮਰਜ਼ੀ ਨਰਕ ਬਣਾ ਲਾ ਕਲਯੁਗ ਆ ਰਿਹਾ ਸਾਰੇ ਤੇਰੇ ਕੋਲ ਹੀ ਆਉਣੇ। ਉਹ ਸ਼ਰਾਬਾਂ ਕੁਆਬਾਂ ਮੀਰ ਗਵਾਸ ਜਰਦੇ ਬੀੜੇ ਸੇ ਖੁਆ ਬਹਿਲੋ ਮਹਾਰਾਜ ਦੇ ਕੋਲ ਵੀ ਖਾ ਖੂ ਕੇ ਪੀ ਪੂ ਕੇ ਆ ਜਾਂਦੇ ਲਾਣਾ। ਘਰਾਂ ਵਿੱਚ ਦੇਖ ਲਓ ਸਾਹਮਣੇ ਕੁਰਸੀਆਂ ਮਹਾਰਾਜ ਦੇ ਡਾਹੀ ਬੈਠੇ ਹੁੰਦੇ ਹੈ, ਤੇ ਕਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਹੋ, ਜਿੱਥੇ ਰਾਤ ਨੂੰ ਪਣਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਕੀਤਾ ਜਾ। ਪਣਕ ਤਾਂ ਕੋਲੇ ਕੀ ਡਾਉਣਾ, ਮਹਾਰਾਜ ਰਾਤ ਨੂੰ ਪਣਕ ਦੇ ਹੇਠਾਂ ਬਿਰਾਜਦੇ ਸੀ, ਕਿੱਥੇ ਸਾਡੀ ਕੁਰਸੀ ਡਾਹੀ ਹੁੰਦੀ ਹੈ, ਕਿੰਨਾ ਵੱਡਾ ਪਾਪ ਕਰਦੇ ਹੈ। ਇਹ ਕਹੀਏ ਉਹਨਾਂ ਨੂੰ ਵੀ ਇਹ ਸਾਹਮਣੇ ਕਿਉਂ ਬੈਠੇ ਆ, ਕਦੇ ਜੀ ਸਾਥੋਂ ਬੈਠਿਆ ਨਹੀਂ ਜਾਂਦਾ ਹੈ, ਵੀ ਨਹੀਂ ਬੈਠਿਆ ਜਾਂਦਾ ਪਰੇ ਮਰੋ, ਤੁਸੀਂ ਹੋਰ ਕਿਤੇ ਬਹਿ ਜਾਓ, ਵੀ ਗੁਰੂ ਮਹਾਰਾਜ ਦੇ ਸਾਹਮਣੇ ਬਹਿ ਕੇ ਵਿਖਾਉਣਾ ਵੀ ਅਸੀਂ ਤੁਹਾਡੇ ਨਾਲੋਂ ਵੱਡੇ ਹੈ। ਜਾਣੀ ਇੱਕ ਛਿੱਤਰ ਮਾਰਨ ਵਾਲੀ ਗੱਲ ਹੈ, ਹੋਰ ਕੁਛ ਨੀ, ਇਹਨਾਂ ਨੂੰ ਇੰਨੀ ਅਕਲ ਮਤ ਮਾਰੀ ਗਈ। ਇਸ ਕਰਕੇ ਵਿੱਚ ਸਾਡੇ ਬਾਬੇ ਗੱਦੀਆਂ ਲਾ ਲਾ ਕੇ ਬੈਠੀ ਜਾਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ, ਤੇ ਉਂਝ ਸੁਣਾਉਣਗੇ ਸਾਖੀਆਂ ਵੀ ਬਾਬਾ ਆਨੰਦ ਸਿੰਘ ਜੀ ਤਾਂ ਪਛਾਈ ਤੇਰੀ ਬਹਿੰਦੇ ਸੀ, ਉਹ ਤਾਂ ਭੁੱਜੇ ਬਹਿੰਦੇ ਸੀ, ਟੋਆ ਪੁੱਟ ਕੇ ਬਹਿੰਦੇ ਸੀ, ਵੀ ਤੁਹਾਡੇ ਤੇ ਕੋਈ ਹੈ ਅਸਰ, ਤੇ ਉਹ ਤਾਂ ਬਹਿੰਦੇ ਸੀ ਨਾ ਵਿਛਾਈ ਤੇ ਵੀ ਨੀ ਬਹਿੰਦੇ ਸੀ, ਤੇ ਤੁਸੀਂ ਤਾਂ ਸਾਹਮਣੇ ਕਦੀ ਲਾਈ ਹੋਈ ਹੈ ਨਾ, ਇਹ ਤਾਂ ਬਾਬੇ ਬਣੇ ਬੈਠੇ, ਉਹ ਤਾਂ ਨਹੀਂ ਬਣਦੇ ਸੀ। ਇਸ ਕਰਕੇ ਜਾਣੀ ਉਹ ਕਹਿਣਾ ਕਹਾਉਣਾ ਵੱਖਰਾ ਹੈ, ਵਿਅਦ ਵੀ ਸਾਹਮਣੇ ਆਪ ਕਰੀ ਜਾਣੀ, ਆਪੇ ਸਿੱਖਿਆ ਦੇਈ ਜਾਣੀ, ਯੋ ਨਹੀਂ ਉਹ ਕਰਦੇ ਸੀ, ਉਹ ਨਹੀਂ ਕਰਦੇ ਸੀ, ਉਹਨਾਂ ਦਾ ਨਾਮ ਵੀ ਰੋਸ਼ਨ ਹੈ ਲਿਖਿਆ, ਧੰਨ ਬਾਬਾ ਆਨੰਦ ਸਿੰਘ, ਧੰਨ ਬਾਬਾ ਆਨੰਦ ਸਿੰਘ, ਵੀ ਨਹੀਂ ਉਹ ਮਹਾਰਾਜ ਦੀ ਬਰਾਬਰੀ ਕਰਦੇ ਸੀ, ਨਹੀਂ ਬਹਿੰਦੇ ਸੀ ਵਿਛਾਈ ਤੇ, ਕਹਿੰਦੇ ਅਸੀਂ ਤਾਂ ਸੰਗਤ ਦੇ ਬਰਾਬਰ ਵੀ ਨਹੀਂ ਬਹਿਣ ਜੋਗੇ, ਇਹ ਗੁਰੂ ਕੀ ਸੰਗਤ, ਅਸੀਂ ਤਾਂ ਗੁਰੂ ਕੇ ਕੂਕਰ ਹਾਂ। ਕੁੱਤਾ ਤਾਂ ਕਹਿੰਦੇ ਪਾਸੇ ਹੀ ਬਹਿੰਦਾ ਹੁੰਦਾ, ਥੱਲੇ ਹੀ ਬਹਿੰਦਾ ਹੁੰਦਾ। ਇਹ ਹੈ ਨਿਮਰਤਾ ਗਰੀਬੀ ਸ਼ਰਧਾ ਭਾਵਨਾ, ਵੀ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝਣਾ, ਹਾਜ਼ਰ ਨਾਜ਼ਰ ਜਾਣ ਕੇ ਚੌਰ ਚਲਾਉਣੇ, ਫਿਰ ਉਹ ਜਿਹੜੀ ਐਸੀ ਕਮਾਈ ਹੈ ਉਹ ਫਲੀਭੂਤ ਹੋਣੀ ਹੋਣੀ, ਉਹ ਦੇਖ ਦੁਖ ਕੇ ਗੁਰੂ ਗ੍ਰੰਥ ਸਾਹਿਬ ਉੱਪਰ ਭਾਵਨਾ, ਫਿਰ ਜਿਹੜੇ ਉੱਚੋ ਵਾਲੇ ਮਹਾਂਪੁਰਸ਼ ਸਨ ਜਿਨ੍ਹਾਂ ਤੋਂ ਇਹਨਾਂ ਨੇ ਨਾਮ ਅਭਿਆਸ ਦਾ ਉਪਦੇਸ਼ ਲੈ ਕੇ ਕਮਾਈ ਕਰ ਰਹੇ ਸਨ, ਤੇ ਉਹਨਾਂ ਕੋਲ ਕਿਹੜਾ ਮਹਾਰਾਜ ਵੀ ਉਹ ਤਾਂ ਭੋਰਾ ਪੁੱਟ ਕੇ ਬਹਿੰਦੇ ਆ ਜਾਂ ਛੰਨ ਛੁੰਨ ਚ ਬਹਿੰਦੇ ਆ, ਮਕਾਨ ਵਿੱਚ ਨਹੀਂ ਪੱਕੇ ਚ ਬਹਿੰਦੇ। ਤੇ ਉਹਨਾਂ ਨੇ ਕਹਿਣਾ ਕਿ ਨਹੀਂ ਐਵੇਂ ਤੁਹਾਨੂੰ ਕੀਦਾ ਛੰਦ ਚ ਬੈਠੇ ਹੋ ਤਾਂ ਸੋਨੇ ਦੀਆਂ ਕੰਧਾਂ ਉਸਾਰੀ ਜਾਂਦਾ, ਸੋਨੇ ਦੇ ਮਹਿਲ ਉਸਾਰੀ ਜਾਂਦਾ, ਤੁਹਾਨੂੰ ਜੀਂਦਾ ਛੰਨ ਵਿੱਚ ਬੈਠਾ, ਛੰਨ ਛੰਨ ਕੋਈ ਨੀ ਪੈਂਦਾ, ਅਸੀਂ ਇਸ ਮਹਲਾ ਵਿੱਚ ਬੈਠਾ, ਸੋਨੇ ਦੇ ਕੰਧਾਂ ਵਿੱਚ ਬੈਠਾ ਉਹ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਅਥਾਨ ਸ਼ਰਧਾ ਨਿਮਰਤਾ ਗਰੀਬੀ ਕਰਕੇ ਕਮਾਈ ਕਰਨ ਨਾਲ ਉਹਨਾਂ ਕੋ ਵੀ ਆਸ਼ੀਰਵਾਦ ਮਿਲ ਗਈ। ਹੁਣ ਸਾਡੇ ਕੋਲ ਦੇਖ ਲੋ ਵੀ ਅਸੀਂ ਕੀ ਕਰ ਰਹੇ ਹਾਂ, ਨਾ ਕੋਈ ਅਸੀਂ ਸਿੱਖਿਆ ਲਈ ਹੈ, ਨਾ ਕੋਈ ਕਮਾਈ ਹੈ, ਸਿੱਧੇ ਕੁਰਸੀਆਂ ਡਾਹੁਣੇ ਹੈ। ਬਾਹਰ ਤਾਂ ਜਮੀ ਬੇੜਾ ਗਰਕ ਹੋਇਆ ਪਿਆ, ਵੀ ਉਹ ਕਹਿੰਦੇ ਸਾਥੋਂ ਬਹਿ ਹੀ ਨਹੀਂ ਹੁੰਦਾ ਹੈ ਕੁਰਸੀ ਤੋਂ ਬਗੈਰ, ਠਾਣੇ ਵਾਲੇ ਲੈ ਜਾਣ ਫਲ ਘੜਾਉਣ ਡੰਡ ਬੈਠਾ, ਫਿਰ ਦੇਖੋ ਕਿਵੇਂ ਬਹਿੰਦੇ। ਜਿੱਥੇ ਮਰਜ਼ੀ ਭਾਵੇਂ ਪੁੱਠਾ ਵੀ ਲਟਕਾ ਦੇਣ, ਫਿਰ ਕਹਿ ਨਾ ਵੀ ਇਹ ਵਿੱਚ ਸਾਥੋਂ ਨੀ ਪੁੱਠਾ ਲੜਕਿਆ ਜਾਂਦਾ, ਇਹ ਅੱਗੇ ਪਿੱਛੇ ਹੀ ਹੈ ਸਾਰਾ, ਉਹਨਾਂ ਦੇ ਹੱਥ ਆ ਜਾਣਾ ਕਿਤੇ ਸਾਡਿਆਂ ਨੂੰ ਭੇਜੋ, ਤੁਸੀਂ ਜਿੱਥੇ ਕਹੋਗੇ ਉੱਥੇ ਬਿਠਾ ਦੇਣੀ। ਪਰ ਉਹ ਇਹੋ ਜਿਹੇ ਹੈ ਉਹ ਅੰਗਰੇਜ਼, ਉਹ ਆਪ ਬੈਠਦੇ ਕੁਰਸੀਆਂ ਤਾਂ ਆਪ, ਉਹਨਾਂ ਦਾ ਕੋਈ ਗੁਰੂ ਪੀਰ ਹੈ ਨੀ, ਆਪ ਅਦਬ ਹੈ ਨੀ, ਉਹਨਾਂ ਨੇ ਗਿਰਜਾ ਘਰਾਂ ਵਿੱਚੋਂ ਹੀ ਫਰੀਜਨ ਨੰਗੇ ਸਿਰ ਸਿਗਟਾਂ ਪੀਂਦੇ ਸ਼ਰਾਬੀ ਕਬਾਬੀ, ਤੇ ਸਾਡਾ ਲਾੜਾ ਵੀ ਉਹਨੂੰ ਦੇਖ ਦੇਖ ਕੇ ਵਿਗੜ ਗਿਆ, ਉਹਨਾਂ ਨੇ ਵਿਗਾੜ ਤੇ ਇਹ ਵਿਗੜ ਗਏ। ਰੋਏ ਜਿਹੜੇ ਕੋਈ ਗੁਰੂ ਕੀ ਬੇਅਦਬੀਆਂ ਕਰ ਰਹੇ ਹੈ, ਸਾਰੇ ਪਾਪੀ ਗੁਰਾਈ ਹੈ, ਸਾਰਿਆਂ ਨੇ ਉੱਥੇ ਹੀ ਜਾਣਾ ਜਨ ਧਰਮਰਾਜ ਕੋਲ, ਸੱਚਖੰਡ ਤਾਂ ਫਿਰ ਬਹੁਤ ਭੀੜ ਹੋ ਜਾਊਗੀ ਇਹ ਚਲੇ ਗਏ, ਇਸ ਕਰਕੇ ਇੱਥੇ ਭੀੜ ਹੋ ਜਾਣੀ। ਇਹ ਕਹਿ ਰਿਹਾ ਵੀ ਉਹ ਲੋਕ ਅਨੁਮਾਨ ਕਰਦੇ ਸਿਆਣੇ ਵੀ ਜੋ ਜਨਕ ਰਾਜੇ ਨੇ ਇੱਕ ਘੜੀ ਸਿਮਰਨ ਕੀਤਾ ਸੀ, ਪਾਪੀ ਅਨੇਕਾਂ ਥਰਗੇ ਨਾਲ ਉਹਦੇ ਚਲੇ ਗਏ ਸਨ, ਅਜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਵੀ ਜਿਵੇਂ ਉਹ ਪਾਪੀ ਜੀਵ ਨਰਕਾਂ ਵਿੱਚੋਂ ਨਿਕਲੇ ਹੋਏ ਜਨਕ ਰਾਜੇ ਨਾਲ ਗਏ ਸੀ, ਇਹਨਾਂ ਨਾਲ 52 ਰਾਜੇ ਜਾਂਦੇ ਹੋਏ ਸਜ ਰਹੇ ਹਨ।
ਕਦੋਂ ਓਟ ਬ੍ਰਿੰਦ ਕਰ ਓਜ ਕੋ ਬੇਲੰਦ,
ਹੋਰ ਦ੍ਰਿਸ਼ਟਾਂਤ ਦਿੰਦੇ ਅਥਵਾ ਕਹਿੰਦੋ ਦਾ ਅਰਥ, ਅਥਵਾ ਕਹਿੰਦੋ ਦਾ ਅਰਥ ਹੈ ਜਾਂ, ਅਥਵਾ ਜਾਂ ਓਡ ਬ੍ਰਿੰਦ, ਕਹਿੰਦੇ ਬ੍ਰਿੰਦ ਕੀਏ ਸਮੂਹ, ਓਡ ਕੀਏ ਤਾਰੇ, ਜਾਣੀ ਆਕਾਸ਼ ਦੇ ਜਿੰਨੇ ਸਮੂਹ ਤਾਰੇ ਹੈ ਬਹੁਤੇ ਤਾਰੇ ਹਨ, ਓਜ ਕੋ ਬੁਲੰਦ ਬਹੁਤਾ ਬਲ ਕਰਕੇ,
ਰਾਹੋ ਰੋਕੇ ਛੁੱਟ ਚੱਲੇ ਸਾਥ ਪੂਰਨ ਸੋ ਚੰਦ ਕੇ।
ਆ ਕਹਿੰਦੇ ਜਿਹੜਾ ਬਹੁਤਾ ਬਲ ਕਰਕੇ ਰਾਹੂ ਨੇ ਕਹਿੰਦੇ ਉਹ ਤਾਰਿਆਂ ਨੂੰ ਰੋਕਿਆ ਹੋਇਆ ਸੀ, ਅੱਜ ਕਹਿੰਦੇ ਉਹ ਸਾਰੇ ਤਾਰੇ ਛੁੱਟ ਕੇ ਜਿਹੜਾ ਪੂਰਨਮਾਸੀ ਦਾ ਚੰਦਰਮਾ ਹੈ ਉਹਦੇ ਨਾਲ ਕਹਿੰਦੇ ਚੱਲ ਰਹੇ ਹੈ, ਜਾ ਰਹੇ ਹੈ। ਔਰ ਜਦੋਂ ਚੰਦਰਮਾ ਨੂੰ ਗ੍ਰਹਿਣ ਲੱਗਦਾ ਹੈ ਪੂਰਨਮਾਸੀ ਵਾਲੇ ਦਿਨ, ਉਦੋਂ ਕਹਿੰਦੇ ਇਹ ਰਾਹੂ ਦਾ ਬਲ ਪੈਂਦਾ ਹੈ ਦੇਵਤਿਆਂ ਤੇ, ਇਸ ਕਰਕੇ ਉਹ ਵੀ ਸ਼ਰਮਿੰਦਾ ਜਿਹਾ, ਉਹਦਾ ਮੂੰਹ ਜਿਹਾ ਘੂਲਾ ਹੋ ਜਾਂਦਾ ਹੈ, ਕਾਲਾ ਜਿਹਾ ਦਿੰਦਾ ਚੰਦਰਮਾ, ਤੇ ਸਮੂਹ ਦੇ ਦੇਵਤੇ ਉਹੀ ਉਪਰਾਮ ਹੋ ਜਾਂਦੇ ਜਦੋਂ ਉਹ ਰੋਕ ਕੇ ਖੜਦਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਰਾਹੂ ਹੈ ਉਹਦੇ ਬਲ ਕਰਕੇ ਰੋਕੇ ਹੋਏ ਸਮੂਹ ਜਿਹੜੇ ਆਕਾਸ਼ ਦੇ ਤਾਰੇ ਹੈ, ਜਾਣੀ ਅੱਜ ਕਹਿੰਦੇ ਛੁੱਟ ਕੇ ਜਿਹੜਾ ਪੂਰਨਮਾਸੀ ਦਾ ਚੰਦਰਮਾ ਉਹਦੇ ਨਾਲ ਚੱਲੇ ਹਨ। ਉਹ ਪੂਰਨਮਾਸੀ ਦੇ ਚੰਦਰਮਾ ਵਾਂਗ ਗੁਰੂ ਹਰਗੋਬਿੰਦ ਸਾਹਿਬ ਜੀ 52 ਰਾਜੇ ਤਾਰਿਆਂ ਵਰਗੇ ਹਨ, ਤੇ ਰਾਹੂ ਵਰਗਾ ਜਿਹੜਾ ਬਲੀ ਹੈ ਜਹਾਂਗੀਰ ਹੈ, ਉਹਦੇ ਬਾਹਰ ਰਾਹੂ ਜਹਾਂਗੀਰ ਤੋਂ ਛੁੱਟ ਕੇ ਅੱਜ ਗੁਰੂ ਹਰਗੋਬਿੰਦ ਸਾਹਿਬ ਜੋ ਪੂਰਨਮਾਸੀ ਦੇ ਚੰਦਰਮਾ ਵਾਂਗ ਉਹਨਾਂ ਨਾਲ ਚੱਲ ਰਹੇ ਸਜ ਰਹੇ ਹਨ।
ਕਦੋਂ ਘੇਰ ਆਨੀ ਨਾਰ ਸੁੰਦਰ ਮਹਾਨੀ,
ਹੋਰ ਤੀਸਰਾ ਦ੍ਰਿਸ਼ਟਾਂਤ ਦਿੰਦੇ ਅਥਵਾ ਜਾਂ ਘੇਰ ਘੇਰ ਕੇ ਲਿਆਂਦੀਆਂ ਹੋਈਆਂ ਹੋਰ ਜਿਹੜੀਆਂ ਸੁੰਦਰ ਇਸਤਰੀਆਂ ਸਨ,
ਤੈ ਤਹਾਨੀਕਾਰ ਲੀਨ ਪਾਛੇ ਗਮਨੀ ਗੋਬਿੰਦ ਕੇ,
ਦੈਤ ਨੂੰ ਨਾਸ ਕਰ ਦਿੱਤਾ ਮਾਰ ਦਿੱਤਾ ਹੈ। ਇਹ ਜਿਹੜਾ ਭਾਗਵਤ ਪੁਰਾਣ ਹੈ ਉਹਦਾ ਦਸਵਾਂ ਸਕੰਧ ਦਾ 60ਵਾਂ ਅਧਿਆਇ ਹੈ, ਉਹਦੇ ਵਿੱਚ ਭੂਮਾਸਰ ਦੇਣ ਦੀ ਇਹ ਸਾਖੀ ਆਉਂਦੀ ਹੈ। ਇਹਨੂੰ ਨਰਕਾਸਰ ਦੈਂਤ ਵੀ ਕਹਿੰਦੇ ਸੀ ਤੇ ਭੂਮਾਸਰ ਵੀ ਦੈਂਤ। ਇਸ ਭੂਮਾਸਰ ਦੈਂਤ ਨੇ ਇਸ ਤਰ੍ਹਾਂ ਦਾ ਇਹ ਨਿਯਮ ਕੀਤਾ ਸੀ ਵੀ ਜਿੰਨੀਆਂ ਵੀ ਸੋਹਣੀਆਂ ਸੋਹਣੀਆਂ ਸੰਸਾਰ ਦੇ ਵਿੱਚ ਲੜਕੀਆਂ ਹੈ ਨਾ ਇਸਤਰੀਆਂ, ਉਹ 20,000 ਇਕੱਠੀਆਂ ਮੈਂ ਕਰਨੀਆਂ ਤੇ 20,000 ਇਕੱਠੀਆਂ ਕਰਕੇ ਤੇ ਫੇਰ ਉਹਨਾਂ ਨਾਲ ਵਿਆਹ ਕਰਨਾ ਹੈ। ਇਸ ਤਰ੍ਹਾਂ ਕਹਿੰਦੇ ਜਿੱਥੇ ਕਿੱਥੇ ਸੋਹਣੀਆਂ ਇਸਤਰੀਆਂ ਦੇਖ ਦੇਖ ਕੇ ਇਹਨੇ ਸਾਰੀਆਂ ਕਹਿੰਦੇ ਗਿਣਤੀ ਵਿੱਚ 16,000 ਇਕੱਠੀਆਂ ਕਰ ਲੈਣਾ ਸੀ ਤੇ 4,000 ਬਾਕੀ ਜੇ ਰਹਿੰਦੀ ਸੀ ਇਕੱਠੀ ਕਰਨੀ, 20,000 ਇਕੱਠੀਆਂ ਕਰਕੇ ਫੇਰ ਵਿਆਹ ਕਰਾਉਣਾ। ਇਹੋ ਜਿਹਾ ਸੀ ਭੂਆਸਰ ਤੇ ਇੱਕ ਨੇ ਵਿੱਚੋਂ ਫਿਰ ਕਿਹਾ ਵੀ ਆਪਣੇ ਵਿੱਚ ਤਾਂ ਬਲ ਹੈ ਨਹੀਂ ਹੈ, ਜੇ ਕੋਈ ਬਲੀ ਹੈਗਾ ਭਗਵਾਨ ਕ੍ਰਿਸ਼ਨ ਹੈ ਤੇ ਉਹਦੇ ਕੋਲ ਆਪਾਂ ਕਿਵੇਂ ਨੇ ਕਿਵੇਂ ਕੱਲ ਬਚਾਈਏ, ਉਹ ਛਡਾ ਸਕਦੇ ਸਾਨੂੰ ਇਹ ਦੈਂਤ ਕੋਲੋਂ। ਫਿਰ ਸਾਰੀਆਂ ਨੇ ਰਲ ਮਿਲ ਕੇ ਇੱਕ ਚਿੱਠੀ ਲਿਖੀ ਭਗਵਾਨ ਕ੍ਰਿਸ਼ਨ ਜੀ ਨੂੰ ਵੀ ਮਹਾਰਾਜ ਤੁਸੀਂ ਹੋ ਬਲੀ, ਤੁਸੀਂ ਇਹ ਦੈਂਤ ਭੂਮਾਸਰ ਤੋਂ ਸਾਡਾ ਖਹਿੜਾ ਛਡਾ ਦਿੱਤੇ, ਨਹੀਂ ਤਾਂ ਕੋਈ ਵੀ ਨਹੀਂ ਛਡਾਉਣ ਵਾਲਾ। ਜਦੋਂ ਭਗਵਾਨ ਕੋਲ ਚਿੱਠੀ ਪਹੁੰਚ ਗਈ ਪੜ੍ਹਦਿਆਂ ਸਾਰ, ਫਿਰ ਭਗਵਾਨ ਕ੍ਰਿਸ਼ਨ ਨੇ ਬੀੜਾ ਚੁੱਕ ਲਿਆ, ਸ਼ਸਤਰ ਚੁੱਕ ਲਏ, ਭੂਮਾਸਰ ਦੈਂਤ ਨੂੰ ਚਨੇ ਚਬਾ ਤੇ ਮਾਰਤਾ ਹੈ ਤੇ 16,000 ਜਿਹੜੀ ਲੜਕੀ ਇਹਨੇ ਇਕੱਠੀ ਕੀਤੀ ਕੈਦ ਕੀਤੀ ਹੋਈ ਸੀ ਫਿਰ ਇਹਨੂੰ ਆਪਣੇ ਨਾਲ ਲਿਆਂਦਾ, ਬਾਹਰ ਕੱਢ ਲਿਆਂਦਾ ਕੈਦ ਵਿੱਚੋਂ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਾਂ 52 ਰਾਜੇ ਕੱਢ ਕੇ ਨਾ ਤੇ ਉਹਨਾਂ ਨੂੰ ਰਾਜ ਭਾਗ ਦਵਾਇਆ ਸੀ, ਆਪਣੇ ਥਾਂ ਥਾਂ ਤੇ ਭੇਜਿਆ ਸੀ। ਇਹਦੇ ਅੰਦਰ ਭਗਵਾਨ ਦੇ ਨਿਊਨਤਾ ਹੈ ਵੀ ਉਹਨੇ 20 ਇਕੱਠੀਆਂ ਕਰਕੇ ਹਰਗੋਣੀ ਇਹਨੇ 16,000 ਵਿਆਹ ਲਿਆਉਣੀ ਆ। ਗੱਲ ਤਾਂ ਇੱਕੋ ਹੀ ਹੈ, ਉਹਦੇ ਕਾਇਦਾ ਕਿਵੇਂ ਕਾਇਦਾ। ਇਸ ਕਰਕੇ ਕਹਿੰਦੇ ਜਿਵੇਂ ਉਹ 16,000 ਲੜਕੀਆਂ ਭੂਮਾਸਰ ਦੈਂਤ ਨੇ ਇਕੱਠੀਆਂ ਕੀਤੀਆਂ ਹੋਈਆਂ ਸੀ, ਉਹਨਾਂ ਦੀ ਚਿੱਠੀ ਪੂਜਣ ਤੋਂ ਭਾਵ ਕ੍ਰਿਸ਼ਨ ਜੀ ਨੇ ਉਹਨੂੰ ਮਾਰ ਕੇ ਆਪਣੇ ਨਾਲ ਲਿਆਂਦਾ ਸੀ। ਇਸ ਤਰ੍ਹਾਂ ਅੱਜ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ 52 ਰਾਜੇ ਚਲੇ ਆਏ, ਸਜ ਰਹੇ ਹੈ ਦਿਸ ਰਹੇ ਹਨ।
ਤਿਨਕੇ ਮਨਿੰਦ ਆਜ ਸੋਭਤ ਮੁਕੰਦ ਮਹਾ।
ਅੱਜ ਕਹਿੰਦੇ ਉਹਨਾਂ ਭਗਵਾਨ ਕ੍ਰਿਸ਼ਨ ਜੀ ਦੇ ਤਲ ਗੁਰੂ ਹਰਗੋਬਿੰਦ ਸਾਹਿਬ ਜੀ ਸੋ ਰਹੇ ਜੋ ਮਹਾਨ ਮੁਕਤੀ ਦਾਤਾ ਹਨ।
ਨਿਕਸੇ ਨਰਿੰਦ ਸੰਗ ਸ਼੍ਰੀ ਹਰਗੋਬਿੰਦ ਕੇ।
ਜਿਹੜੇ 52 ਰਾਜੇ ਹਨ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਗਵਾਲੀਅਰ ਦੇ ਕਿਲੇ ਵਿਚੋਂ ਬਾਹਰ ਨਿਕਲੇ ਹਨ, ਸਜ ਰਹੇ ਹਨ।
ਕਬਿਤ ਕੈਦੋਂ ਜਾਰਾ ਸਿੰਧ ਨੇ ਨਰਿੰਦ ਬ੍ਰਿੰਦ ਕੈਦ ਕਰੇ।
ਆ ਅਸਵਾ ਜਿਹੜਾ ਜਰਾ ਸਿੰਧ ਰਾਜਾ ਹੈ ਉਸਨੇ ਫੜ ਫੜ ਕੇ ਜਿਹੜੇ ਰਾਜੇ ਆ ਸਮੂਹ ਕੈਦ ਕਰ ਲਏ ਸਨ।
ਕਮਨੇ ਅਰਿੰਦ ਸੋ ਗੋਬਿੰਦ ਨੇ ਛੁਡਾਏ ਦੀਨ।
ਕਹਿੰਦੇ ਅੱਜ ਜਿਹੜਾ ਬੈਰੀਆਂ ਨੂੰ ਤੂੰ ਨਾ ਜਿੱਤਿਆ ਜਾਣ ਵਾਲਾ, ਬੈਰੀਆਂ ਨੂੰ ਜਿੱਤਣ ਵਾਲਾ ਗੋਬਿੰਦ ਕ੍ਰਿਸ਼ਨ ਹੈ। ਕਹਿੰਦੇ ਉਹਦੇ ਨਾਲ ਕਹਿੰਦੇ ਸਮੂਹ ਰਾਜੇ ਜਿਹੜੇ ਜਰਾ ਸਿੰਘ ਨੇ ਕੈਦ ਕੀਤੇ ਸੀ ਉਹਨਾਂ ਨੂੰ ਛੁਡਾ ਦਿੱਤਾ ਹੈ ਤੇ ਉਹ ਇਹਨਾਂ ਨਾਲ ਚੱਲੇ ਸਜ ਰਹੇ ਹਨ। ਇਹ 20,000 ਰਾਜਾ ਇਸ ਨੇ ਕੈਦ ਵਿੱਚ ਕੀਤਾ ਹੋਇਆ ਸੀ ਤੇ ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਭੀਮ ਸੈਨ ਤੇ ਅਰਜਨ ਨੂੰ ਨਾਲ ਲੈ ਕੇ ਇਹ ਜਰਾਸੰਧ ਦੇ ਰਾਜ ਭਾਗ ਰਾਜਧਾਨੀ ਵਿੱਚ ਗਏ ਸੀ। ਦਰਵਾਜਿਆਂ ਵਿੱਚ ਇਸ ਤਰ੍ਹਾਂ ਦਾ ਬੰਦੋਬਸਤ ਵੀ, ਜਦੋਂ ਕੋਈ ਬਾਹਰਲਾ ਆਦਮੀ ਦੁਸ਼ਮਣ ਆਵੇ ਇੱਕ ਟੱਲ ਜਾ ਖੜਕ ਪੈਂਦਾ ਸੀ, ਪਤਾ ਚੱਲ ਜਾਂਦਾ ਸੀ ਵੀ ਮੇਰਾ ਕੋਈ ਬੈਰੀ ਆ ਗਿਆ ਹੈ, ਵੀ ਪਤਾ ਨਾ ਚੱਲ ਜਾਏ। ਕ੍ਰਿਸ਼ਨ ਜੀ ਭੀਮ ਸੈਨ ਤੇ ਅਰਜਨ ਨੂੰ ਨਾਲ ਲੈ ਕੇ ਕੰਧ ਟੱਪ ਕੇ ਨਾ ਅੰਦਰ ਚਲੇ ਗਏ ਸੀ। ਇਧਰ ਜਨਾ ਇਹ ਸ਼ਹਿਰ ਛਪੱਟਾ ਜਾ ਕਰ ਰਿਹਾ ਤੇ ਜਾ ਖੜੋਤੇ ਸਾਹਮਣੇ ਤਿੰਨੇ ਕਹਿਣ ਲੱਗਾ ਵੀ ਤੁਸੀਂ ਕੌਣ ਹੋ? ਬ੍ਰਹਮਣ ਤਾਂ ਲੱਗਦੇ ਨੀ, ਹੱਥਾਂ ਤੇ ਘਾਸੇ ਜੇ ਪਏ ਆ ਤੁਹਾਡੇ, ਕਿਉਂਕਿ ਕਦੇ ਚੀਰ ਚੀਰਾ ਚਲਾਉਂਦਾ ਉਹਦੇ ਹੱਥ ਤੇ ਘਾਸਾ ਪੈ ਜਾਂਦਾ। ਦੇਖ ਕੇ ਕਹਿੰਦਾ ਵੀ ਲੱਗਦਾ ਤੂੰ ਬਈ ਜਿਵੇਂ ਕ੍ਰਿਸ਼ਨ ਹੋਵੇ। ਕਹਿੰਦੇ ਹਾਂ ਉਹੀ ਹੈ। ਕਹਿੰਦੇ ਬ੍ਰਾਹਮਣ ਬਣ ਕੇ ਫਿਰ ਕਿਉਂ ਆਏ? ਸਿੱਧਾ ਬਣ ਕੇ ਰੂਪੀ ਜਾਂਦਾ। ਕਹਿੰਦੇ ਵੀ ਜਿਹਨੇ ਦੁਸ਼ਮਣ ਨੂੰ ਮਾਰਨਾ ਹੋਵੇ ਉਹ 100 ਟੰਗ ਵਰਤਦਾ ਹੈ, ਇਸ ਕਰਕੇ ਹੁਣ ਤੈਨੂੰ ਮਾਰਨਾ ਹੈ। ਤੇ ਇਹ ਵੀ ਹੈ ਵੀ ਸਾਡੇ ਨਾਲੋਂ ਇੱਕੀ ਜੰਗ ਤੇਰੇ ਨਾਲ ਕਰੂਗਾ, ਸ਼ਾਸਤਰਾਂ ਦਾ ਜੰਗ ਨਹੀਂ ਕਰਨਾ ਹੈ, ਉਂਝ ਹੀ ਕਰਨਾ ਹੈ। ਕ੍ਰਿਸ਼ਨ ਨੂੰ ਕਹਿਣ ਲੱਗਾ ਵੀ ਤੇਰੇ ਨਾਲ ਕੀ ਹੈ, ਤੂੰ ਤਾਂ 17 ਵਾਰੀ ਭਜਿਆ, ਗੁਜਰਾਂ ਦਾ ਮੁੰਡਾ ਹੈ, ਤੇਰੇ ਨਾਲ ਕੀ ਲੈਣਾ, ਸ਼ਰਮੀ ਆਉਂਦੀ। ਜਿਹੜਾ ਪਹਿਲਾਂ ਹੀ 17 ਵਾਰੀ ਭੱਜ ਕੇ ਆ ਜਾਏ ਉਹਦੇ ਨੂੰ ਕੀ ਲੈਣਾ, ਤੂੰ ਤਾਂ ਕਹਿ ਡਰਪੋਕ ਹੈ। ਅਰਜਨ ਵੀ ਕਹਿੰਦਾ ਖੁਸਰਾ ਖੁਸਰਿਆਂ ਨਾਲ ਕੀ ਲੈਣਾ, ਸ਼ਰਮ ਆਉਂਦੀ ਹੈ। ਆਪੋ ਇਨਸਾਨ ਤਾਂ ਹੈਗਾ ਮਾੜਾ ਮੋਟਾ ਦੀਦਾ, ਇਹ ਮੇਰੇ ਇਹਦੇ ਅਨੁਸਾਰ ਦੋ ਚੱਲ, ਮੇਰੀ ਕਸਰ ਤਾਂ ਕਰਾ ਹੀ ਦਊ ਨਾ ਇਹ, ਜੇ ਨਹੀਂ ਖੁੜੂਗਾ ਕਸਰ ਤਾਂ ਜ਼ਰੂਰ ਕਰਾਊਗਾ, ਇਹ ਦੀਦਾ ਮਾੜਾ ਮੋਟਾ। ਕਹਿੰਦੇ ਕੋਈ ਸ਼ਾਸਤਰ ਨਹੀਂ ਚਲਾਉਣਾ, ਇੱਕ ਦੂਸਰੇ ਦੇ ਘਸਣ ਨੂੰ ਮੁੱਕੀ ਮਾਰ ਕੇ ਮਨਾਉਣਾ ਮਾਰਨਾ ਹੈ। ਕਹਿੰਦੇ ਠੀਕ ਹੈ ਵੀ। ਬਸ ਫਿਰ ਉਹ ਘੋਲ ਸ਼ੁਰੂ ਹੋ ਗਿਆ, ਘਸਣ ਮੁੱਕੀ ਸ਼ੁਰੂ ਹੋ ਗਏ, ਇੱਕ ਦੂਸਰੇ ਦੇ ਹੂਰੇ ਮਾਰਨੇ ਸ਼ੁਰੂ ਹੋ ਗਏ ਤੇ ਸਦਾਈ ਦਿਨ ਤੱਕ ਕੁਸ਼ਤੀ ਕਰ ਰਹੇ ਰਹੇ, ਘਸਣ ਮੁੱਕੀ ਚੱਲਦੀ ਰਹੀ। ਇਸ ਤਰ੍ਹਾਂ ਜਾਣੀ ਉਹ ਭਾਗਵਤ ਪੁਰਾਣ ਵਿੱਚ ਭੀਮ ਸੈਨ ਤੇ ਜਰਾ ਸਿੰਘ ਦਾ ਜੰਗ ਯੁੱਧ ਘੋਲ ਲਿਖਿਆ ਹੋਇਆ। ਤੇ ਫਿਰ ਉਸ ਵੇਲੇ ਭੀਮ ਸੈਨ ਨੂੰ ਕ੍ਰਿਸ਼ਨ ਭਗਵਾਨ ਜੀ ਨੇ ਸਹਿਮਤ ਕੀਤੀ ਵੀ ਤੂੰ ਤਾਂ ਬੜਾ ਬਲੀ ਕਹਿੰਦੇ ਸੀ, ਪੌਣ ਦਾ ਪੁੱਤਰ ਸੀ ਤੂੰ, ਅੱਜ ਤੈਨੂੰ ਕੀ ਹੋ ਗਿਆ, ਅੜਿਆ ਫਿਰਦਾ, ਕਰਦੇ ਦੇ ਬੇੜੇ ਪਾਰ ਮਾਰਦੇ ਇਹਨੂੰ। ਤੇ ਭੀਮ ਸੈਨ ਨੇ ਇਸ਼ਾਰੇ ਨਾਲ ਕਿਹਾ ਵੀ ਭਗਵਾਨ ਕੋਈ ਬੰਦੋਬਸਤ ਕਰ ਲੋ, ਇਹ ਤਾਂ ਹਾਵੀ ਹੁੰਦਾ ਆਉਂਦਾ। ਫਿਰ ਤਾਂ ਇਹਨੇ ਮਾਰ ਮਾਰ ਕੇ ਕਸਨਮੁਕੀਆਂ ਪਾਸੇ ਭੰਤੇ ਹਵਾ ਦਿੱਤਾ ਹੈ ਤੇ ਮੈਥੋਂ ਤਾਂ ਨਹੀਂ ਇਹ ਮਰਨਾ ਹੈ। ਤੇ ਉਸ ਵੇਲੇ ਅੰਮ੍ਰਿਤ ਵੇਲਾ ਸੀ, ਕ੍ਰਿਸ਼ਨ ਭਗਵਾਨ ਜੀ ਦਾਤਣ ਕਰ ਰਹੇ ਸੀ। ਦਾਤਣ ਕਰਦਿਆਂ ਕਰਦਿਆਂ ਨਾ ਮੂੰਹ ਚੋਂ ਕੱਢ ਕੇ ਉਹਨੂੰ ਪਾੜਤਾ ਹੈ, ਯਾਨੀ ਉਹ ਸਮਝਾਇਆ ਵੀ ਇਹ ਐਂ ਤੂੰ ਪਾੜਦੇ ਨੂੰ ਦੋ ਹਿੱਸੇ ਕਰਦੇ ਜਿਵੇਂ ਮੈਂ ਦਾਤਣ ਪਾੜਦੀ ਹੈ। ਇਹ ਸਮਝ ਗਿਆ ਵੀ ਹਾਂ ਇਹ ਜਿਹੜਾ ਜਰਾ ਸਿੰਧ ਹੈ ਨਾ ਇਹ ਦੋ ਹਿੱਸਿਆਂ ਤੋਂ ਬਣਿਆ, ਦੋ ਰਾਣੀਆਂ ਨੂੰ ਪੈਦਾ ਹੋਇਆ ਸੀ, ਜਰਾ ਰਾਕਸ਼ਣੀ ਨੇ ਇਹ ਦੋਹਾਂ ਹਿੱਸਿਆਂ ਨੂੰ ਜੋੜਿਆ ਸੀ ਤੇ ਫਿਰ ਇਹਦੇ ਅੰਦਰ ਜਾਨ ਆਈ ਸੀ। ਇਸ ਕਰਕੇ ਜਰਾ ਸਿੰਧ ਸੰਧ ਕੋ ਜੋੜ ਜੋੜਨ ਦਾ ਕੋ ਜਰਾ ਰਾਕਸ਼ਣੀ ਦਾ ਨਾਂ ਵੀ ਉਹ ਜਰਾ ਰਾਕਸ਼ਣੀ ਆਪੋ ਵਿੱਚ ਜੋੜਿਆ ਸੀ, ਇਹਦਾ ਨਾਂ ਫਿਰ ਜਰਾ ਸੰਧ ਰੱਖ ਦਿੱਤਾ। ਵੀ ਉਹ ਸਮਝ ਲਿਆ ਭੀਮ ਸੈਨ, ਫਿਰ ਉਹ ਬਸ ਘੋਲ ਜਾ ਕਰਦਿਆਂ ਕੁਸ਼ਤੀ ਜਾ ਕਰਦਿਆਂ ਕਰਦਿਆਂ ਜਦੋਂ ਦਾ ਘਾ ਲੱਗਿਆ ਨਾ, ਭੀਮ ਸੈਨ ਨੇ ਇੱਕ ਲੱਤ ਉੱਪਰ ਆਪਣੀ ਲੱਤ ਇਹਦੀ ਰੱਖ ਲਈ, ਇਸ ਤਰ੍ਹਾਂ ਫਿਰ ਹੱਥ ਨਾਲ ਦੂਜੀ ਲੱਤ ਜੀ ਫੜ ਕੇ ਤਾਂ ਨੂੰ ਚੁੱਕਤੀ, ਬਸ ਉਹ ਫਿਰ ਵਿੱਚੋਂ ਜਿਹੜਾ ਸੀ ਉਹ ਭਾੜਤਾ ਇੱਕ ਪੈਰ ਜਾਵੇ ਵਿਚਾਲਾ ਚੀਰ ਗਿਆ, ਕਿ ਹੈ ਸੰਧ ਸੀ ਜੁੜਿਆ ਹੋਇਆ ਸੀ ਉਹ ਭਾੜਤਾ, ਬਸ ਉਹ ਮਰ ਗਿਆ। ਜਿੰਨੇ ਜਰਾ ਸਿੰਘ ਦੇ ਰਾਜੇ ਕੈਦ ਕੀਤੇ ਸੀ ਉਹ ਸਾਰੇ ਕ੍ਰਿਸ਼ਨ ਭਗਵਾਨ ਜੀ ਦੇ ਨਾਲ ਛੁੱਟ ਕੇ ਬਾਹਰ ਆ ਗਏ। ਇਸ ਤਰ੍ਹਾਂ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ 52 ਰਾਜੇ ਨਿਕਲ ਰਹੇ ਨੇ, ਵਿਦਵਾਨ ਕਹਿੰਦੇ ਕਲਪਨਾ ਕਰਦੇ ਵੀ ਕਦੋਂ ਜਰਾ ਸਿੰਧ ਨੇ ਨਿਰਿੰਦ ਬਿਰਿੰਦ ਕੈਦ ਕਰੇ, ਅਥਵਾ ਜਿਹੜਾ ਜਰਾ ਸਿੰਧ ਹੈ ਉਹਨੇ ਸਾਰੇ ਰਾਜੇ ਕੈਦ ਕੀਤੇ ਸਨ, ਗਵਨੇ ਅਰਿੰਦ ਸੋ ਗੋਵਿੰਦ ਨੇ ਛਡਾਏ ਦੀਨ। ਅੱਜ ਕਹਿੰਦੇ ਜਿਹੜੇ ਬੈਰੀਆਂ ਨੂੰ ਜਿੱਤਣ ਵਾਲੇ ਕ੍ਰਿਸ਼ਨ ਉਹਨਾਂ ਨੇ ਜਾ ਕੇ ਜਰਾ ਸਿੰਧ ਨੂੰ ਮਾਰ ਕੇ ਛਡਾ ਦਿੱਤਾ ਹੈ, ਉਹ ਕ੍ਰਿਸ਼ਨ ਜੀ ਦੇ ਨਾਲ ਹੀ ਚੱਲ ਰਹੇ ਰਾਜੇ ਸਜ ਰਹੇ ਹਨ।
ਕਹਿਦੋ ਰਾਖ ਸ਼੍ਰਿੰਦ ਗਹਿ ਇੰਦਰ ਕੇ ਸਮੇਤ ਸੁਰ।
ਅਸਵਾ ਹੋਰ ਦ੍ਰਿਸ਼ਟਾਂਤ ਵੀ ਜਿਹੜਾ ਰਾਕਸ਼ਾਂ ਦਾ ਇੰਦਰ ਸੀ ਉਹ ਕੌਣ ਸੀ? ਰਾਵਣ। ਐਸਾ ਭਾਵੇਂ ਬ੍ਰਾਹਮਣ ਦੇ ਘਰ ਦਾ ਇਹਦਾ ਜਨਮ ਸੀ ਪਰ ਕੰਮ ਸਾਰੇ ਰਾਕਸ਼ਾਂ ਵਾਲੇ ਸਨ, ਜੰਤਾਂ ਵਾਲੇ ਸਨ, ਉੱਠੇ ਸਨ, ਜਿਸ ਕਰਕੇ ਇਹਨੂੰ ਰਾਕਸ਼ਾਂ ਦਾ ਰਾਜਾ ਕਹਿ ਦਿੱਤਾ। ਅਸਵਾ ਜਿਹੜਾ ਰਾਵਣ ਹੈ ਉਹਨੇ ਕਹਿੰਦੇ ਜਿੰਨੇ 33 ਕਰੋੜ ਦੇਵਤੇ ਇੰਦਰ ਦੇ ਸਮੇਤ ਫੜ ਕਰਕੇ
ਰਾਮ ਚੰਦ ਜਾਏ ਗੱਡ ਲੰਕਨ ਨਿਕਸਾਏ ਦੀਨ।
ਰਾਵਣ ਨੇ ਕਹਿੰਦੇ ਰਾਜੇ ਫੜ ਫੜ ਕੇ ਆਪਣੇ ਕੈਦ ਕੀਤੇ ਹੋਏ ਸਨ। ਉਹ ਚੰਦ ਸੂਰਜ ਜਾਂ ਕੇ ਤਪਤ ਰਸੋਈ ਬੈਸੰਤਰ ਜਾਂ ਕੇ ਕਪੜੇ ਧੋਈ ਬਾਣੀ ਵਿਚ ਵੀ ਆਇਆ ਹੈ। ਚੰਦਰਮਾ ਸੂਰਜ ਜੀ ਦੇ ਕਹਿੰਦੇ ਰਸੋਈ ਤਪਾਉਂਦੇ ਸੀ, ਰੋਟੀ ਪਕਾਉਣੀ ਦਾ ਕੰਮ ਪਾਉਂਦੇ ਸੀ, ਲੰਗਰ ਪਕਾਉਂਦੇ ਸੀ। ਚੰਦ ਸੂਰਜ ਜਾ ਕੇ ਤਬ ਰਸੋਈ ਬੈਸੰਤਰ ਜਾ ਕੇ ਕਪੜੇ ਧੋਈ, ਜਿਹੜਾ ਅਗਨੀ ਦੇਵਤਾ ਕਦੇ ਦੇ ਕੱਪੜੇ ਧੋਦਾ ਹੁੰਦਾ ਸੀ, ਧੋਬੀ ਬਣਿਆ ਹੋਇਆ ਸੀ, ਉਹ ਕੈਦ ਕੀਤੇ ਸੀ, ਕੰਟਰੋਲ ਕੀਤਾ ਸੀ। ਜਾਣੀ ਇਹੋ ਜਿਹਾ ਵਿਗਿਆਨੀ ਸੀ, ਉਹਨਾਂ ਤੋਂ ਵੀ ਕੰਮ ਲੈ ਰਿਹਾ ਹੈ। ਜਿਵੇਂ ਅੱਜ ਕੱਲ੍ਹ ਵੀ ਆ ਆਉਣਾ ਸੂਰਜ ਸ਼ਕਤੀ ਆ ਰਹੀ ਨਾ, ਇਹਦੇ ਕਰਕੇ ਘਰਾਂ ਵਿਚ ਹੁਣ ਆ ਜਾਣੇ ਬੱਲਬ ਜੇ ਬਿਜਲੀ ਜੀ ਇਹਨਾਂ ਤੋਂ ਲੈ ਲੈਣਗੇ ਤੇ ਜਗ ਪਿਆ ਕਰਨਗੇ ਰਾਤ ਨੂੰ ਬੱਲਬ। ਇਸੇ ਤਰ੍ਹਾਂ ਖੋਜ ਹੋ ਰਹੀ ਹੈ ਵੀ ਇਹ ਚੰਦਰਮਾ ਦੀਆਂ ਚਰਨੀ ਵਿਚ ਵੀ ਇਹ ਕੋਈ ਨਾ ਕੋਈ ਉਹ ਤੋਂ ਕੰਮ ਲੈਣਗੇ ਉਹਦੀ ਰੋਸ਼ਨੀ ਤੋਂ, ਕਿਉਂ ਇਹ ਵਿਗਿਆਨੀ ਸੀ। ਇਹਦੇ ਕਰਕੇ ਸਾਰਾ ਕਹਿੰਦੇ ਰਸੋਈ ਤਪ ਰਹੀ ਹੈ, ਹੀਟਰ ਹੂਟਰ ਜਿਵੇਂ ਹੁਣ ਚੱਲਣ ਲੱਗ ਪਏ, ਬੱਲਬ ਜੇ ਆ ਗਏ, ਇਸ ਤਰ੍ਹਾਂ ਇਹਦੇ ਰਾਹੀਂ ਚੱਲ ਪੈਣੇ ਨੇ। ਇਹੋ ਜਿਹਾ ਇਹ ਵਿਗਿਆਨੀ ਸੀ, ਸਾਇੰਸਦਾਨ ਸੀ, ਇਹਨਾਂ ਤੋਂ ਵੀ ਇਹ ਕੰਮ ਲੈਂਦਾ ਸੀ, ਕਰਾਉਂਦਾ ਸੀ, ਇਹਨਾਂ ਦੀ ਰੋਸ਼ਨੀ ਤੋਂ ਆਪਣੇ ਕੰਮ ਸਵਾਰਦਾ ਸੀ। ਇਹੀ ਹੈ ਰਸੋਈ ਪਾਉਣੀ, ਕੱਪੜੇ ਧੋਣੇ। ਇਸ ਤਰ੍ਹਾਂ ਕਹਿੰਦੇ ਇਹ ਵੀ ਜਿੰਨੇ ਰਾਵਣ ਨੇ ਰਾਜੇ ਫੜੇ ਸੀ ਉਹ ਰਾਮ ਚੰਦਰ ਜੀ ਨੇ ਕਹਿੰਦੇ ਉਹ ਰਾਵਣ ਨੂੰ ਮਾਰ ਕੇ ਤੇ ਸਾਰੇ ਰਾਜਿਆਂ ਨੂੰ ਬਾਹਰ ਕਢਾ ਦਿੱਤਾ, ਛੁਟਕਾਰਾ ਦੇ ਦਿੱਤਾ ਸੀ। ਜਿੰਨੇ ਦੇਵਤੇ ਸੀ ਉਹ ਬਾਹਰ ਕਢਾ ਦਿੱਤੇ, ਸਨਿੰਦਰ ਸਮੇਤ।
ਬਲੀ ਜਿਉ ਪਾਰਸ ਨਾਥ ਰੋਕੇ ਨਾਰ ਨਾਥ ਜੀਤ।
ਹੋਰ ਅੱਗੇ ਦ੍ਰਿਸ਼ਟਾਂਤ ਦੇ ਜਿਵੇਂ ਕਹਿੰਦੇ ਪਾਰਸ ਨਾਥ ਬੜਾ ਬਲੀ ਹੋਇਆ ਦੁਨੀਆਂ ਵਿਚ, ਜਿਹੜਾ 14 ਵਿਦਰਾ ਖੜਿਆ ਹੋਇਆ ਸੀ ਇਹ ਪਾਰਸ ਨਾਥ, ਤੇ 14 ਵਿਦਿਆ ਦੇ ਬਲ ਦੇ ਨਾਲ ਇਸਨੇ ਦੁਨੀਆਂ ਭਰ ਦੇ ਜਿੰਨੇ ਰਾਜੇ ਸਾਰੇ ਵਸ ਕਰ ਲਏ ਸੀ। ਜਿਹੜੀ ਸ਼ਸਤਰ ਵਿਦਿਆ ਉਹਦੇ ਨਾਲ ਸ਼ਸਤਰਧਾਰੀ ਰਾਜੇ ਫੜ ਲਏ, 20,000 ਰਾਜਾ ਇਹਨੇ ਫੜਿਆ ਸੀ। ਤੇ ਜਿਹੜੇ ਕੋਈ ਪੜ੍ਹੇ ਲਿਖੇ ਸੀ ਉਹਨਾਂ ਨੂੰ ਸ਼ਸਤਰ ਦੇ ਬਲ ਨਾਲ, ਸ਼ਾਸਤਰਾਂ ਦੇ ਬਲ ਨਾਲ, ਪੜ੍ਹਾਈ ਦੇ ਨਾਲ, ਚਰਚਾ ਕਰਕੇ ਕਿਸੇ ਨੂੰ ਨਹੀਂ ਗੱਲ ਆਉਂਦਾ ਸੀ, ਉਹ ਜਿੱਤ ਲਏ ਸੀ। ਸ਼ਸਤਰਾਂ ਦੇ ਬਲ ਨਾਲ ਸ਼ਸਤਰਧਾਰੀ ਸਾਰੇ ਕੈਦ ਕੀਤੇ ਹੋਏ ਸੀ, 20,000 ਇਹਨੇ ਕੈਦ ਕੀਤਾ ਸੀ ਪਾਰਸ ਨਾਥ। ਫਿਰ ਉਸ ਵੇਲੇ ਕਹਿੰਦਾ ਵੀ ਪਿੱਛੇ ਕੋਈ ਰਾਜ ਕਰਦਾ ਰਿਹਾ, ਗੈਂਡਾ ਮਾਰ ਹੋਮ ਜਾਂ ਕੀ, ਕੋਈ ਗਊ ਮਿਹਰ ਜਾਗ ਕਰਦਾ ਰਿਹਾ, ਕੋਈ ਅਸਮਿਹਰ ਘੋੜੇ ਨੂੰ ਮਾਰ ਕੇ ਜਾਗ ਕਰਦਾ, ਮੈਂ ਕਹਿੰਦੇ ਨਵੇਂ ਢੰਗ ਦਾ ਜਾਗ ਕਰਨਾ ਹੈ। ਉਹ ਕੀ ਹੈ? ਕਹਿੰਦੇ ਮੈਂ ਰਾਜਸੂ ਜਗ ਮੇਰ ਰਾਜਮੇਰ ਜਗ ਕਰਨਾ, ਕੋਈ ਘੋੜਾ ਨੀ ਮਾਰਨਾ ਹੈ, ਕੋਈ ਗਊ ਨੀ ਮਾਰਨੀ ਹੈ, ਕੋਈ ਗੈਂਡਾ ਨੀ ਮਾਰਨਾ, ਮੈਂ ਰਾਜਿਆਂ ਨੂੰ ਮਾਰ ਮਾਰ ਕੇ ਕੌਣ ਘੁੱਟ ਗਏ, ਇਹਨਾਂ ਦੀ ਬਲੀ ਦੇਣੀ ਹੈ। ਤੇ ਜੇ ਬਈ ਕੋਈ ਹੈ ਬਲੀ ਰਾਜਾ ਜਿਹੜਾ ਨਹੀਂ ਫੜਿਆ ਗਿਆ, ਨਹੀਂ ਜਿੱਤਿਆ ਜਾਂਦਾ, ਤੇ ਬੋਲੋ। ਇਹ ਗਿਆਨ ਦੇਵ ਰਾਜਾ ਸੀ, ਉਹ ਗਿਆਨ ਦੇ ਵਜ਼ੀਰ ਸੀ, ਇਸ ਦਾ ਸਿਆਣਾ। ਉਹ ਕਹਿਣ ਲੱਗਾ ਵੀ ਜੇ ਮਹਾਰਾਜ ਮੇਰੀ ਜਾਨ ਬਖਸ਼ੀ ਜਾਏ ਤੇ ਫੇਰ ਮੈਂ ਤੁਹਾਨੂੰ ਦੱਸ ਸਕਦਾ ਵੀ ਕਿਹੜਾ ਕੋਈ ਤੁਹਾਡਾ ਦੁਸ਼ਮਣ ਹੈਗਾ ਹੈ। ਕਹਿਣ ਲੱਗਾ ਵੀ ਠੀਕ ਹੈ, ਤੇਰੀ ਜਾਨ ਬਖਸ਼ੀ, ਸੱਚ ਕਹਿ ਕਿਹੜਾ ਕੋਈ ਬੈਰੀ ਜਾਂਦਾ ਜਿਹੜਾ ਨਹੀਂ ਜਿੱਤਿਆ ਗਿਆ, ਜਿਹੜਾ ਮੇਰਾ ਇਹ ਰਾਜ ਸੁਮੇਧ ਵਿੱਚ ਜੱਗ ਵਿੱਚ ਵਿਘਨ ਪਾਵੇ। ਉਹ ਕਹਿਣ ਲੱਗਾ ਪਾਰਸ ਨਾਥ ਜੀ, ਤੁਹਾਡਾ ਇੱਕ ਬਹੁਤ ਵੱਡਾ ਦੁਸ਼ਮਣ ਹੈ, ਉਹ ਨੀ ਤੁਹਾਡੋਂ ਜਿੱਤਿਆ ਜਾਣਾ। ਕਹਿੰਦੇ ਉਹ ਕਿੱਥੇ ਹੈ? ਕਹਿੰਦੇ ਇੱਥੇ ਨੇੜੇ ਨੀ, ਸਮੁੰਦਰ ਦੇ ਵਿੱਚ ਹੈ, ਮੱਛੀ ਦੇ ਪੇਟ ਦੇ ਵਿੱਚ ਬੈਠਾ, ਉਹਦਾ ਨਾਮ ਹੈ ਮਛਿੰਦਰ ਮੁਨੀ। ਮਛਿੰਦਰ ਮੁਨੀ ਤੁਹਾਨੂੰ ਦੱਸੂਗਾ ਵੀ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਬੈਰੀ ਕਿਹੜਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪਾਰਸਨਾਥ ਦੀ ਸਾਰੀ ਗੱਲਬਾਤ ਲਿਖਦਿਆਂ ਹੋਇਆ ਵਿਵੇਕ ਤੇ ਮਹਾਰਾਜੇ ਦੀ ਫੌਜ ਦਾ ਸੋਹਣੇ ਢੰਗ ਨਾਲ, ਜਿਵੇਂ ਵਿੱਚ ਉਹ ਪ੍ਰਬੋਧ ਚੰਦਰ ਨਾਟਕ ਵਿੱਚ ਕਥਨ ਹੈ, ਇਸ ਤਰ੍ਹਾਂ ਹੀ ਇਹਦਾ ਜੰਗ ਯੋਧਾ ਵੀ ਕਸਰ ਕੀਤਾ। ਇਹ ਦੋਹਾਂ ਦਾ ਵਿੱਚ ਇਹਦੀ ਪਾਰਸਨਾਥ ਦੀ ਸਾਖੀ ਕਹੀ ਹੈ। ਉਸ ਵੇਲੇ ਇਹਨੇ ਯਤਨ ਕਰਕੇ ਉਹ ਜਾਲ ਜਾ ਸਿੱਟ ਕੇ ਤੇ ਉਹ ਮੱਛ ਫੜ ਲਿਆ, ਜੋ ਪੇਟ ਚਾਕ ਕੀਤਾ ਉਹਦੇ ਵਿੱਚ ਉਹ ਮੁਨੀ ਬੈਠਾ ਹੈ। ਸਮਾਧੀ ਲੱਗੀ ਹੈ, ਕਸਤੂਰੀ ਮੱਖਣ ਆਦਿਕ ਲਿਆ ਕੇ ਤਾਲੂਆ ਦਸਵੇਂ ਦੁਆਰ ਨੂੰ ਚੱਸਿਆ ਹੈ। ਕਰਮ ਹੋਇਆ ਉਹ ਸਮਾਧੀ ਤੋਂ ਉਥਾਨ ਹੋ ਗਿਆ, ਦਸਵੇਂ ਦੁਆਰ ਵਿੱਚੋਂ ਪ੍ਰਾਣ ਸਵਾਸ ਹੇਠਾਂ ਆ ਗਏ। ਫਿਰ ਉਹਨੂੰ ਕਹਿਣ ਲੱਗਾ, ਜੀ ਦੱਸੋ ਮੈਂ ਹੁਣ ਰਾਸੂ ਜਾਂ ਕਰਨਾ ਹੈ, ਕੋਈ ਮੇਰਾ ਦੁਸ਼ਮਣ ਹੈ ਮਹਾਨ ਦੁਨੀਆਂ ਵਿੱਚ? ਆ ਗਿਆਨ ਦੇਵ ਰਾਜ ਨੇ ਦੱਸਿਆ ਵੀ ਉਹ ਮੁਨੀ ਦੱਸੂਗਾ। ਮਛਿੰਦਰ ਨਾਥ ਮੁਨੀ ਖਿੜ ਖੜਾ ਕੇ ਹੱਸਿਆ, ਕਹਿੰਦੇ ਉਹ ਪਾਰਸਨਾਥ ਕੀ ਹੋ ਗਿਆ, ਤੂੰ ਰਾਜੇ 20,000 ਜੰਗ ਜੁੱਧ ਚਿਤ ਕਰਕੇ ਕੈਦ ਕਰ ਲਏ, ਇਹਨਾਂ ਨੂੰ ਕਾਬੂ ਕਰ ਲਿਆ, ਬਸ ਕਰ ਲਿਆ, ਸਭ ਤੋਂ ਵੱਡਾ ਦੁਸ਼ਮਣ ਜਿਹੜਾ ਉਹ ਨੀ ਤੇਥੋਂ ਜਿੱਤਿਆ ਗਿਆ ਤੇ ਨਾ ਜਿੱਤਿਆ, ਤੇਥੋਂ ਜਾਣਾ ਹੈ, ਉਹ ਤਾਂ ਮੈਥੋਂ ਨੀ ਬੈਰੀ ਮਰਿਆ, ਤੂੰ ਕਿਵੇਂ ਮਾਰ ਲਏਗਾ? ਮੈਂ ਕਿੱਥੇ ਬੈਠਾ ਇੱਥੇ ਲੁਕਿਆ ਗੋਤ ਹੋਇਆ ਵੀ ਉਹ ਬੈਰੀ ਨੂੰ ਮਾਰਨਾ ਨਹੀਂ, ਇੱਥੇ ਮਰਿਆ। ਕਹਿਣ ਲੱਗਿਆ ਵੀ ਉਹ ਕਿਹੜਾ ਹੈ ਦੱਸੋ ਤਾਂ ਸਹੀ। ਅਖੀਰੇ ਫਿਰ ਮਛਿੰਦਰ ਮੁਨੀ ਕਹਿਣ ਲੱਗਿਆ, ਤੇਰੇ ਅੰਦਰ ਹੀ ਬੈਠਾ ਸ਼੍ਰੀ ਦੇਵ, ਉਹ ਹੈਗਾ ਮਨ। ਮਨ ਰਾਜਾ ਸੁਲਤਾਨ, ਮਨ ਚੱਕਰਵਰਤੀ ਪਾਤਸ਼ਾਹ, ਬਹੁਤ ਵੱਡਾ ਆਕੀ ਰਾਜਾ ਹੈ ਮਨ। ਇਹ ਨੀ ਵਸ ਆਉਂਦਾ, ਇਹ ਨੀ ਜਿੱਤਿਆ ਜਾਂਦਾ ਹੈ। ਕਹਿ ਲੱਗਾ ਇਹ ਭੋਰਾ ਹੈਗਾ ਹੈ, ਇਹਦਾ ਕੀ ਹੈ? ਕਹਿੰਦੇ ਦਿਸਦਾ ਹੀ ਭੋਰਾ ਹੈ, ਬਹੁਤ ਬੜਾ ਮਹਾਨ। ਬਸ ਫਿਰ ਇਹਨੇ ਮਨ ਨੂੰ ਬਸ ਕਰਨ ਵਾਸਤੇ, ਕੰਟਰੋਲ ਵਿੱਚ ਲਿਆਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਸਾਧਨ ਕੀਤੇ, ਪਰ ਮਨ ਨਾ ਬਸ ਆਇਆ, ਮਨ ਨਾ ਕੰਟਰੋਲ ਵਿੱਚ ਹੋਇਆ, ਗੁੱਸੇ ਵਿੱਚ ਆ ਗਿਆ। ਕਹਿੰਦਾ ਹੱਦ ਹੋ ਗਈ, 20,000 ਰਾਜੇ ਮੈਂ ਜਿੱਤ ਕੇ ਕੈਦ ਕਰ ਲਏ ਆ, ਭੁਰਾ ਕੇ ਇਹਦੀ ਸੂਤ ਆਉਂਦਾ ਹੈ, ਇਹ ਨੀ ਕਹਿੰਦੇ ਖੜਦਾ ਟਿਕਦਾ ਹੈ, ਇਦੋਂ ਤਾਂ ਮਰ ਜਾਣਾ ਚੰਗਾ ਹੈ। ਲੱਕੜਾਂ ਇਕੱਠੀਆਂ ਕਰ ਲਈਆਂ, ਜਿੱਥੇ ਉਹ ਕਟਾਸ ਰਾਜ ਤੀਰਥ ਬਣਿਆ ਇੱਥੇ ਚਿਖਾ ਜੀ ਬਣਾ ਲਈ ਇਸਨੇ, ਤੇ ਬਸ ਉੱਤੇ ਹੀ ਬਹਿ ਗਿਆ ਤੇ ਅੱਗ ਲਾ ਲਈ ਵੀ ਜਿਉਂਦਾ ਹੀ ਸੜ ਜਾਣਾ ਹੈ। ਰੱਬ ਦੀ ਨੇਤ ਐਸੀ ਹੋਈ ਵੀ ਉਹ ਨਹੀਂ ਅੱਗ ਨੇ ਸਾੜਿਆ, ਅੱਗ ਸ਼ਾਂਤ ਹੋ ਗਈ, ਅੱਗ ਬੁਝ ਗਈ। ਫਿਰ ਕਹਿੰਦਾ ਵੀ ਨਹੀਂ, ਮੈਂ ਨੀ ਚਾਹੁੰਦਾ ਰਹਿਣਾ, ਮਰਨਾ ਹੀ ਮਰਨਾ ਹੈ। ਫਿਰ ਯਾ ਦਸਵੇਂ ਦੁਆਰ ਦੇ ਵਿੱਚੋਂ ਯੋਗ ਅਗਨ ਕੱਢੀ ਇਸਨੇ, ਤੇ ਯੋਗ ਅਗਨੀ ਦੇ ਨਾਲ ਹੀ ਆਪਣੇ ਆਪ ਨੂੰ ਦਗਦ ਕਰ ਲਿਆ, ਪਰ ਮਨ ਬੈਰੀ ਨੀ ਜਿੱਤ ਸਕਿਆ। ਇਸ ਕਰਕੇ ਇੱਥੇ ਦ੍ਰਿਸ਼ਟਾਂਤ ਦਿੰਦੇ ਆ ਵੀ ਜਿਵੇਂ ਉਹ ਪਾਰਸਨਾਥ ਨੇ, ਕਹਿੰਦੇ ਬਲੀ ਨੇ 20,000 ਰਾਜਿਆਂ ਨੂੰ ਕੈਦ ਕੀਤਾ ਹੋਇਆ ਸੀ, ਤੇ ਵੀ ਇਹ ਰਾਜ ਤੋਂ ਜੱਗ ਕਰਨਾ, ਰਾਜਿਆਂ ਦੀ ਬਲੀ ਦੇ ਕੇ ਜੱਗ ਪੂਰਾ ਕਰਨਾ ਹੈ। ਤੇ ਜਿਹੜਾ ਮਨਿਸ਼ਿੰਦਰ ਨਾਥ ਹੈ, ਜਦੋਂ ਪਾਰਸ ਨੂੰ ਆ ਕੇ ਨਾਥ ਨੂੰ ਮਿਲਿਆ, ਉਸਨੇ ਕਿਹਾ ਤੇਰਾ ਮਨ ਹੀ ਵੱਡਾ ਬੈਰੀ ਹੈ, ਉਹਨੂੰ ਨਹੀਂ ਜਿੱਤ ਸਕਦਾ ਤੇ ਫਿਰ ਤੇਰਾ ਰਾਜ ਸੂਜਾ ਕਾਹਦਾ? ਨਾਸ਼ ਹੋਇਆ, ਮਰ ਗਿਆ ਉਹ ਪਾਰਸਨਾਥ। ਇਸ ਤਰ੍ਹਾਂ ਫਿਰ 20,000 ਰਾਜੇ ਮਛਿੰਦਰ ਨਾਥ ਨੇ ਸਾਰੇ ਛੁਡਾ ਦਿੱਤੇ ਸੀ, ਜਿਹੜੇ ਪਾਰਸਨਾਥ ਨੇ ਕੈਦ ਕੀਤੇ ਹੋਏ ਸਨ।
ਸ੍ਰੀ ਹਰਗੋਬਿੰਦ ਆਜ ਤਿੰਨੋਂ ਕੇ ਮਨਿੰਦ ਕੀਨ।
ਕਵੀ ਜੀ ਕਹਿੰਦੇ ਹੈ ਐਸੇ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਨਾਂ ਦੇ ਤੁਲੀਏ ਮਹਾਨ ਕਾਰਜ ਕੀਤਾ ਹੈ, ਜਾਣੀ ਜਿਵੇਂ ਪਾਰਸਨਾਥ ਤੋਂ ਮਛਿੰਦਰ ਮੁਨੀ ਨੇ ਛਡਾ ਦਿੱਤੇ ਸੀ ਰਾਜੇ, ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆ ਜਿਹੜਾ ਕੋਈ ਪਾਰਸਨਾਥ ਵਰਗਾ ਆ ਜਹਾਂਗੀਰ ਪਾਤਸ਼ਾਹ ਉਹ ਤੋਂ 52 ਰਾਜੇ ਛੁਡਾ ਦਿੱਤੇ ਹਨ।
ਸੰਗ ਲੈ ਮਹਿੰਦਰਨ ਕੋ ਦੁੱਖ ਤੇ ਬਚਾਏ ਦੀਨ।
52 ਰਾਜਿਆਂ ਨੂੰ ਆਪਣੇ ਨਾਲ ਲੈ ਕੇ ਗਵਾਲੀਅਰ ਦੇ ਜਿਹੜੇ ਕੈਦ ਦੇ ਦੁੱਖ ਸੀ ਉਹਨਾਂ ਤੋਂ ਬਚਾ ਦਿੱਤਾ ਹੈ।
ਸਵਈਆ ਜੂਕ ਭਰੀ ਬਹੁ ਬਾਰ ਵਧੇ।
ਜਿਨ੍ਹਾਂ ਰਾਜਿਆਂ ਦੇ ਸਿਰ ਦੇ ਵਿੱਚ ਜੂਆਂ ਹੀ ਜੂਆਂ ਪਈਆਂ ਸੀ, ਸਿਰ ਦੇ ਬਾਲ ਵਧੇ ਹੋਏ ਸੀ, ਜਟਾਂ ਹੀ ਬਣੀਆਂ ਪਈਆਂ ਸਨ।
ਸਿਰ ਰੂਖੇ ਵੱਡੇ ਨਾ ਲਹੀ ਚਿਕਨਾਈ।
ਸਿਰ ਦੇ ਬਾਲ ਵੀ ਸਿਰ ਵੀ ਖੁਸ਼ਕ ਹੈ, ਕਹਿੰਦੇ ਕਿ ਕੋਈ ਚੀਕਣਤਾ ਨਹੀਂ ਰਹੀ ਸੀ। ਸੰਧਿਆਈ ਤਾਂ ਹੈ ਨੀ, ਉੱਥੇ ਕਿਹੜਾ ਤੇਲ ਦੀ ਮਾਲਸ ਕਰਨ ਵਾਲਾ ਸੀ। ਜੂਆਂ ਸਿਰ ਚ ਪਈਆਂ, ਸਿਰ ਖੁਸ਼ਕ ਹੋਇਆ, ਸਿਰ ਦੇ ਕੇਸ ਜਟਾਂ ਬਣੀਆਂ ਖੁਸ਼ਕ ਹੋਏ ਪਏ।
ਚੀਰਨ ਚੀਰ ਮਲੀਨ ਫਟੇ।
ਜਿਹੜੇ ਵਸਤਰ ਕਹਿੰਦੇ ਪੁਰਾਣੇ ਹੈ ਤੇ ਬਹੁਤ ਮੈਲੇ, ਉਹ ਵੀ ਫਟੇ ਹੋਏ ਪੱਟੇ ਹੋਏ ਹਨ ਇਨ੍ਹਾਂ ਦੇ।
ਤਨ ਛਾਦਨ ਪੀਨ ਹੋਏ ਸਬਾਈ।
ਜਿਨ੍ਹਾਂ ਪੱਟਿਆਂ ਕੱਪੜਿਆਂ ਨਾਲ ਸਾਰਾ ਜਿਹੜਾ ਸਰੀਰ ਹੈ ਕਹਿੰਦੇ ਛਾਦਨ ਕੇ ਢਕਿਆ ਨਹੀਂ ਜਾਂਦਾ ਸੀ। ਪੱਟੇ ਹੋਏ ਕੱਪੜਿਆਂ ਨਾਲ ਸਰੀਰ ਕੀ ਢਕਿਆ ਜਾਣਾ ਹੈ। ਇਸ ਤਰ੍ਹਾਂ ਸਵਾਈ ਦਾ ਅਰਥ ਥੋੜਾ ਵੀ ਹੁੰਦਾ ਹੈ। ਜਿਵੇਂ ਨਿਹੰਗਾ ਸਿੰਘਾਂ ਦਾ ਬੋਲਿਆ ਹੈ ਵੀ ਜਦੋਂ ਕੋਈ ਥੋੜਾ ਭੋਜਨ ਲੈਣਾ ਹੋਵੇ, ਥੋੜੀ ਦਾਲ ਪਾਉਣੀ ਹੋਵੇ ਤੇ ਕਹਿੰਦੇ ਸਵਾਇਆ ਕਪਾ ਦੇ, ਯਾਨੀ ਥੋੜਾ ਜਿਹਾ ਪਾ ਦੇ। ਹੁਣ ਤਾਂ ਨਾ ਦੂਜੇ ਬੋਲੇ ਵਿੱਚ ਵੀ ਸਵਾਇਆ ਪਾ ਦੇ, ਬਹੁਤਾ ਪਾ ਦੇ। ਇਧਰ ਨਿਗਾ ਸਿੰਘਾਂ ਦੇ ਬੋਲੇ ਵਿਚ ਵੀ ਸਵਾਇਆ ਕੀ ਪਾਈ, ਯਾਨੀ ਥੋੜਾ ਜਾ ਪਾਈ। ਉਸ ਨੂੰ ਸਾਹਮਣੇ ਰੱਖ ਕੇ ਸਵਾਈ ਦਾ ਅਰਥ ਥੋੜਾ, ਜਿਨ੍ਹਾਂ ਦਾ ਸਰੀਰ ਜਿਹੜਾ ਉਹ ਥੋੜਾ ਜਾ ਵੀ ਢਕਿਆ ਨੀ ਜਾ ਰਿਹਾ ਸੀ, ਸਾਰਾ ਹੀ ਸਰੀਰ ਨੰਗਾ ਹੀ ਸੀ, ਪਾਟੇ ਪੁਰਾਣੇ ਕੱਪੜੇ ਪਾਏ ਹੋਣ ਕਰਕੇ।
ਬੰਧਨ ਭਾਰ ਧਰੇ ਬਹੁ ਪਾਏ
ਨੇ। ਪੈਰਾਂ ਦੇ ਵਿਚ ਭਾਰੇ ਭਾਰੇ ਜਿਹੜੇ ਬੰਧਨ ਧਰੇ ਹੋਏ ਸੀ, ਵੱਡੇ ਵੱਡੇ ਸੰਗਲ ਵੇੜੀਆਂ ਪਾਈਆਂ ਹੋਈਆਂ ਸਨ।
ਮੰਦ ਹੀ ਮੰਦ ਚੱਲਿਓ ਜਿਨ ਜਾਈ।
ਸੰਗਲਾਂ ਦੇ ਬੇੜੀਆਂ ਦੇ ਭਾਰ ਨਾਲ ਕਹਿੰਦੇ ਮਸਾਂ ਮਸਾਂ ਹੋਲੀ ਹੌਲੀ ਉਹ ਰਾਜਿਆਂ ਤੋਂ ਚੱਲਿਆ ਜਾਂਦਾ ਟੁਰਿਆ ਜਾਂਦਾ ਸੀ।
ਸ੍ਰੀ ਹਰਗੋਬਿੰਦ ਧੀਰ ਬਿਨਾ
ਜੀ ਕਹਿੰਦੇ ਸਵਾਏ ਵਾਨ ਸਤਿਗੁਰੂ ਹਰਗੋਬਿੰਦ ਸਾਹਿਬ ਜੋ ਧਰਤੀ ਜੇ ਧਾਰੀ ਉਹਨਾਂ ਤੋਂ ਬਗੈਰ।
ਕਹੋ ਕੌਣ ਕਰੇ ਦੁੱਖ ਤੇ ਛੁਟਕਾਈ।
ਕਿਲੇ ਦੇ ਵਿੱਚ ਉਮਰ ਕੈਦ ਦਾ ਦੁੱਖ ਸੀ, ਦੱਸੋ ਉਹਨਾਂ ਨੂੰ ਕੌਣ ਕੋਈ ਛਡਾ ਸਕਦਾ। ਇਹ ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ ਹੈ, ਇਨ੍ਹਾਂ ਨੇ ਇਹੋ ਜਿਹੇ ਰਾਜਿਆਂ ਨੂੰ ਦੁੱਖ ਭੋਗਦਿਆਂ ਕਿਲੇ ਤੋਂ ਬਾਹਰ ਛੁਡਾ ਲਿਆਂਦਾ ਹੈ।
ਸਵਈਆ ਦੇਸ਼ ਵਿਸ਼ੇਸ਼ ਕੋ ਰਾਜ ਖੁਸਿਓ।
52 ਰਾਜਿਆਂ ਦਾ ਵਿਸ਼ੇਸ਼ ਕਰਕੇ ਦੇਸ਼ ਦਾ ਰਾਜ ਭਾਰ ਖੁਸ਼ ਚੁੱਕਿਆ ਹੋਇਆ ਸੀ, ਖੋਇਆ ਗਿਆ ਸੀ।
ਸੁੱਤ ਭਾਰਜ ਆਦ ਹਿਤੂ ਨਹਿ ਪਾਸੀ।
ਨਾ ਪੁੱਤਰ ਨਾ ਘਰਵਾਲੀ ਨਾ ਹੋਰ ਜਿਹੜੇ ਕਿ ਹਿਤੂ ਅਹਿਤ ਕਰਨ ਵਾਲੇ ਉਹ ਵੀ ਕੋਲ ਨਹੀਂ ਸਨ।
ਮਹਾ ਦੁਰਗੇ ਵੱਡੋ ਦਿੜ।
ਇਸੇ ਤਰ੍ਹਾਂ ਦੁਰਗੇ ਜਿਹੜਾ ਕਿਲਾ ਹੈ ਬਹੁਤ ਵੱਡਾ ਤੇ ਮਹਾਨ ਹੀ ਦਿੜ ਕੀਏ ਪੱਕਾ ਹੈ ਸੀ, ਕਿਲਾ ਮਜ਼ਬੂਤ ਹੈ ਸੀ।
ਜਾਏ ਨਾ ਕੋ ਗੱਡ ਮੈਂ ਬਲ ਰਾਸੀ।
ਕਿੰਨਾ ਕਹਿੰਦੇ ਬਲ ਵਾਲਾ ਹੋਵੇ, ਸਮੂਹ ਰਸ ਬਲ ਵਾਲਾ ਹੋਵੇ, ਉਹ ਵੀ ਕਿਲੇ ਵਿਚ ਜਾ ਨਹੀਂ ਸਕਦਾ ਸੀ ਕੋਈ ਰਾਜਾ ਮਹਾਰਾਜਾ ਛਡਾਉਣ ਲਈ।
ਹੀਨ ਉਪਾਏ ਰਹੇ ਦੁੱਖ ਪਾਏ।
ਜਿਹੜੇ ਕਹਿੰਦੇ ਜਿਹੜੇ ਉਪਰਾਲੇ ਹੀਂਦੇ ਆ ਉਹਨਾਂ ਤੋਂ ਰਹਿਤ ਹੋ ਕੇ ਦੁੱਖ ਪਾ ਰਹੇ ਸੀ ਰਾਜੇ।
ਜੋ ਛੂਟਣ ਤੇ ਨਿਤ ਧਾਰ ਨਿਰਾਸੀ।
ਜੋ ਕਹਿੰਦੇ ਵੀ ਇੱਥੋਂ ਕਿਲੇ ਵਿੱਚੋਂ ਸਾਡਾ ਛੁਟਕਾਰਾ ਹੋ ਜਾਏਗਾ, ਉਹ ਨਿਰਾਸੇ ਹੋ ਰਹੇ ਸਨ ਵੀ ਇੱਥੋਂ ਨੀ ਹੁਣ ਕਿਸੇ ਨੇ ਛੁਟਕਾਰਾ ਦਵਾਉਣਾ।
ਸ੍ਰੀ ਹਰਗੋਬਿੰਦ ਧੀਰ ਬਿਨਾ।
ਕਵੀ ਜੀ ਕਹਿੰਦੇ ਸਵਾਏ ਵਾਨ ਸਤਿਗੁਰੂ ਹਰਗੋਬਿੰਦ ਸਾਹਿਬ ਜੋ ਧੀਰ ਧਾਰੀ ਉਹਨਾਂ ਤੋਂ ਬਗੈਰ।
ਕਹੋ ਕੌਣ ਕਰੇ ਅਸ ਬੰਦ ਖਲਾਸੀ।
ਦੱਸੋ ਇਹੋ ਜੇ ਰਾਜਿਆਂ ਦੀ ਕੌਣ ਬਈ ਬੰਦ ਖਲਾਸੀ ਕਰਦਾ, ਕੌਣ ਉਹਨਾਂ ਨੂੰ ਛੁਟਕਾਰਾ ਕਹਾਉਂਦਾ, ਕੌਣ ਉਹਨਾਂ ਦੇ ਕੈਦ ਵਿੱਚੋਂ ਕੱਢ ਕੇ ਲਿਆਉਂਦਾ। ਇਹ ਗੁਰੂ ਹਰਗੋਬਿੰਦ ਸਾਹਿਬ ਹੈ, ਜਿਨ੍ਹਾਂ ਨੇ ਇਹੋ ਜਿਹੇ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਛਡਾ ਲਿਆਂਦਾ ਹੈ।
ਸਵਈਆ ਦੇਸ਼ ਵਿਦੇਸ਼ਨ ਜੀਤ ਭਲੇ,
ਜਹਾਂ ਅੱਗੇ ਰਾਜੇ ਨੇ ਦੇਸਾਂ ਪ੍ਰਦੇਸਾਂ ਨੂੰ ਚੰਗੀ ਤਰ੍ਹਾਂ ਜਿੱਤ ਲਿਆ ਹੋਇਆ ਸੀ।
ਇੱਕ ਰਾਜ ਭਇਓ ਵੱਡ ਤੇਜ ਪ੍ਰਕਾਸ਼ੀ,
ਜਹਾਂਗੀਰ ਦੇ ਰਾਜ ਪਾਕ ਕਾਇਮ ਹੋਇਆ ਬੜਾ ਤੇਜ ਪ੍ਰਤਾਪ ਵਾਲਾ ਪ੍ਰਕਾਸ਼ ਵਾਲਾ।
ਨਾਹ ਰਹਿਓ ਅਵਨੀ ਤਲ ਕੋ ਅਸ,
ਧਰਤੀ ਦੇ ਤਲੇ ਉਪਰ ਕੋਈ ਐਸਾ ਰਹਿ ਨਹੀਂ ਸੀ।
ਜੋ ਰਨ ਠਾਣ ਕਰੈ ਬਲ ਨਾਸੀ,
ਜਿਹੜਾ ਵੀ ਜਹਾਂਗੀਰ ਰਾਜੇ ਦੇ ਨਾਲ ਜੰਗ ਕਰਕੇ ਉਹਦਾ ਬਲ ਨਾਸ ਕਰ ਸਕੇ।
ਦੀਹ ਵਧਿਓ ਤੁਰ ਕੇਸ਼ ਪ੍ਰਤਾਪ,
ਜਹਾਂਗੀਰ ਦਾ ਬੜਾ ਤੇਜ ਪ੍ਰਤਾਪ ਵਧਿਆ ਹੋਇਆ ਸੀ ਹਰ ਪਾਸੇ।
ਗਹੇ ਰਿਪ ਤਾਹੇ ਨਾ ਛੋੜਨ ਆਸੀ,
ਜਿਹੜੇ ਰਾਜੇ ਫੜੇ ਹੋਏ ਸੀ ਬੈਰੀ ਉਹਨਾਂ ਨੂੰ ਕੁਛ ਛੱਡਣ ਦੀ ਆਸਾ ਹੈ ਨੀ ਸੀ ਵੀ ਸਾਨੂੰ ਇੱਥੋਂ ਕੋਈ ਛਡਾ ਦੇਵੇਗਾ।
ਸ੍ਰੀ ਹਰਗੋਬਿੰਦ ਧੀਰ ਬਿਨਾ,
ਸਵਾਏ ਮਾਨ ਸਤਿਗੁਰੂ ਹਰਗੋਬਿੰਦ ਸਾਹਿਬ ਧੀਰ ਧਾਰੀ ਤੋਂ ਬਗੈਰ,
ਕਹ ਕੌਣ ਕਰੈ ਅਸ ਬੰਦ ਖਲਾਸੀ।
ਐਸੇ ਰਾਜਿਆਂ ਦੀ ਦੱਸੋ ਕੌਣ ਕੋਈ ਬੰਦ ਖਲਾਸੀ ਕਰਦਾ, ਕੌਣ ਉਹਨਾਂ ਨੂੰ ਸੁਤੰਤਰ ਰਾਜਾ ਜੀਵਕ ਸ਼ਾਸ ਦੇ ਸਕਦਾ ਸੀ।
ਦੋਹਰਾ ਪਰਵਾਰਤ ਖਸ ਫਸ ਮਹਾ,
ਜਿਹੜਾ ਰਾਜੇ ਉਹਨਾਂ ਨੇ ਘੇਰਾ ਕੱਤਿਆ ਇੱਕ ਦੂਸਰੇ ਵਿੱਚ ਖਹਿ ਕੇ ਫਸ ਕੇ ਬਹੁਤ।
ਮਹੀ ਪਾਲ ਤਿਸ ਕਾਲ,
ਜਿੰਨੇ 52 ਰਾਜੇ ਹਨ ਆਪੋ ਵਿੱਚ ਹੀ ਖਹਿ ਰਹੇ ਫਸ ਰਹੇ।
ਦੁਰਗ ਪੌਰ ਨਿਕਸੇ ਗੁਰੂ,
ਸਾਰਿਆਂ ਨੂੰ ਨਾਲ ਲੈ ਕੇ ਗਵਾਲੀਅਰ ਦੇ ਕਿਲੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਬਾਹਰ ਨਿਕਲੇ।
ਕੌਤਕ ਹੋਤ ਵਿਸਾਲ,
ਉਸ ਵੇਲੇ ਮਹਾਨ ਹੀ ਕੌਤਕ ਹੋ ਰਿਹਾ, ਅਸ਼ਚਰਜ ਹੀ ਹੋ ਰਿਹਾ ਹੈ।
ਚੌਪਈ ਲੋਕ ਹਜ਼ਾਰਾਂ ਹੇਰਨ ਹੇਤ,
ਜਿਹੜੇ ਲੋਕ ਇਸ ਕੌਤਕ ਨੂੰ ਦੇਖਣ ਵਾਸਤੇ
ਮਿਲੇ ਆਏ ਹੋਏ ਸ਼ੀਗਰ ਸਮੇਤ,
ਬੜੀ ਕਾਹਲੀ ਦੇ ਸਹਿਤ ਹੋ ਕੇ ਆ ਮਿਲੇ ਆ ਇਕੱਠਿਆਂ ਹੋਏ।
ਭਈ ਦੂਰ ਲੱਗ ਪੰਗਤ ਖਰੀ,
ਹਜ਼ਾਰਾਂ ਲੋਕਾਂ ਦੀ ਦੂਰ ਤੱਕ ਕਹਿੰਦੇ ਦੇਖਣ ਲੱਗਿਆਂ ਦੀ ਕਤਾਰ ਜੀ ਖੜੀ ਹੋ ਗਈ ਲੱਗ ਗਈ।
ਗੁਰ ਦਰਸ਼ਨ ਲੈ ਬੰਦਨ ਕਰੀ,
ਹਰਗੋਬਿੰਦ ਸਾਹਿਬ ਦਾ ਦਰਸ਼ਨ ਲੈ ਲੈ ਕਰ ਕਰਕੇ ਨਮਸਕਾਰਾਂ ਕਰ ਰਹੇ ਸਾਰੇ ਹੀ।
ਉਚਰਹਿ ਸੁਜਾਸ ਮਹਾ ਤਿਸ ਕਾਲਾ,
ਜਿੰਨੇ ਲੋਕ ਗੁਰੂ ਹਰਗੋਬਿੰਦ ਸਾਹਿਬ ਦਾ ਮਹਾਨ ਸ੍ਰੇਸ਼ਟ ਜਸ ਉਚਾਰਨ ਕਰ ਰਹੇ।
ਬੰਦ ਖਲਾਸੀ ਜਾਨ ਨਿਰਪਾਲਾ,
ਜਿਨ੍ਹਾਂ ਰਾਜਿਆਂ ਨੂੰ ਉਮਰ ਕੈਦ ਹੋਈ ਸੀ ਅੱਜ ਉਹਨਾਂ ਦੀ ਬੰਦ ਖਲਾਸੀ ਹੋਈ ਜਾਣ ਕੇ ਛੁਟਕਾਰਾ ਹੋਇਆ ਸਮਝ ਕੇ।
ਤੁਮ ਬਿਨ ਕੌਣ ਕਰੇ ਅਸ ਕਾਜ,
ਜਸ ਕਰਦੇ ਹੋਏ ਕਹਿ ਰਹੇ ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਐਸਾ ਜਿਹੜਾ ਮਹਾਨ ਕੰਮ ਹੈ ਰਾਜਿਆਂ ਨੂੰ ਛਡਾਉਣ ਦਾ, ਤੁਹਾਤੋਂ ਬਗੈਰ ਭਲਾ ਕੋਈ ਕੌਣ ਕਰ ਸਕਦਾ ਸੀ।
ਬਿਰਧ ਸੰਭਾਰ ਗਰੀਬ ਨਿਵਾਜ,
ਗਰੀਬਾਂ ਨੂੰ ਨਵਾਜਣ ਵਾਲਾ ਵਡਿਆਉਣ ਵਾਲਾ ਆਪ ਜੀ ਨੇ ਬਿਰਧ ਸੰਭਾਲਿਆ, ਇਸ ਕਰਕੇ ਕੱਢ ਦਿੱਤੇ ਗਰੀਬ ਨਵਾਜਤਾ ਕੀਤੀ ਹੈ।
ਵਸਤਰ ਵਿਭੂਖਣ ਸ਼ਸਤਰ ਸਜੰਤੇ,
ਹਰਗੋਬਿੰਦ ਸਾਹਿਬ ਦੇ ਵਸਤਰ ਤੇ ਸ਼ਸਤਰ ਤੇ ਗਹਿਣੇ ਸਰੀਰ ਤੇ ਪਾਏ ਹੋਏ ਸਜ ਰਹੇ ਹਨ।
ਦੀਲ ਵਿਸਾਲ ਚਲਤ ਦੁਤਵੰਤੇ,
ਕੱਢ ਕਾਠ ਬੜਾ ਤਕੜਾ ਹੈ, ਚਲਦੇ ਹੋਏ ਸੋਭਾ ਵਾਲੇ ਹੋ ਰਹੇ ਹਨ।
ਨਿਕਸ ਦੁਰਗ ਤੇ ਬਾਹਰ ਖਰੇ,
ਗੁਰੂ ਹਰਗੋਬਿੰਦ ਸਾਹਿਬ ਜੀ 52 ਰਾਜਿਆਂ ਨੂੰ ਨਾਲ ਲੈ ਕੇ ਕਿਲੇ ਤੋਂ ਬਾਹਰ ਹੋ ਕੇ ਖੜੇ ਹਨ।
ਤਬ ਹੈ ਲੁਹਾਰ ਹਕਾਰਨ ਕਰੇ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੇ ਲੁਹਾਰ ਲੋਕ ਹੈ ਉਹਨਾਂ ਨੂੰ ਸਦਨਾ ਕੀਤਾ ਹੈ।
ਸਭ ਕੇ ਪੱਗ ਬੰਧਨ ਕਟਵਾਏ,
ਸਾਰਿਆਂ ਦੇ ਪੈਰਾਂ ਦੇ ਵਿੱਚ ਜਿਹੜੇ ਬੜੇ ਬੜੇ ਸੰਗਲ ਬੇੜੀਆਂ ਪਾਏ ਸੀ ਉਹ ਕਹਿ ਕੇ ਲੁਹਾਰਾਂ ਤੋਂ ਕਟਵਾਏ ਬਡਵਾਏ।
ਹੋਏ ਨਿਰਬੰਧ ਮਹਿਪ ਹਰ ਖਾਏ,
ਬੰਧਨਾਂ ਤੋਂ ਰਹਿਤ ਹੋ ਕੇ 52 ਰਾਜੇ ਬੜੇ ਖੁਸ਼ ਹੋ ਗਏ, ਕੱਛਾ ਮਾਰਨ ਲੱਗ ਪਏ।
ਜਿਮ ਸਿੱਖਣ ਪਰ ਕਿਰਪਾ ਧਾਰੈ,
ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਿੱਖਾਂ ਉਪਰ ਕਿਰਪਾ ਧਾਰਦੇ ਹਨ।
ਕਰਮ ਬੰਧ ਤਤ ਛਿੰਨ ਕੱਟ ਡਾਰੈ,
ਕਰਮਾਂ ਦੇ ਬੰਧਨ ਕਰਮਾਂ ਦੇ ਬੰਧਨ ਸੰਗਲ ਪਏ, ਉਹਨੂੰ ਗੁਰੂ ਮਹਾਰਾਜ ਸਿੱਖਾਂ ਦੇ ਬੜੀ ਛੇਤੀ ਕੱਟ ਕੇ ਸਿੱਟ ਦਿੰਦੇ ਹੈ, ਕਰਮਾਂ ਤੋਂ ਰਹਿਤ ਬਖਸ਼ ਦਿੰਦੇ ਹਨ।
ਤਿਮ ਲੋਕਨ ਦ੍ਰਿਸ਼ਟਾਂਤ ਦਿਖਾਇਓ।
ਇਸੇ ਤਰ੍ਹਾਂ ਪ੍ਰਤੱਖ ਵੀ ਗੁਰੂ ਹਰਗੋਬਿੰਦ ਸਾਹਿਬ ਦੁਨੀਆਂ ਦੇ ਲੋਕਾਂ ਨੂੰ ਇਹ ਦ੍ਰਿਸ਼ਟਾਂਤ ਜਿਹਾ ਦਿਖਾਇਆ ਹੈ।
ਜੋ ਚੱਲ ਸਤਿਗੁਰ ਸ਼ਰਨੀ ਆਇਓ।
ਜਿਹੜਾ ਵੀ ਸਿੱਖ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਦੀ ਚੱਲ ਕੇ ਸ਼ਰਨ ਵਿੱਚ ਆ ਗਿਆ ਹੈ,
ਸੋ ਨਿਰਬੰਧਨ ਹੋਏ ਮੁੱਧ ਪਾਵੇ।
ਕਰਮਾਂ ਦੇ ਸੰਗਲਾਂ ਤੋਂ, ਕਰਮਾਂ ਦੇ ਬੇੜੇ ਤੋਂ ਵੀ ਕਹਿੰਦੇ ਬਹਰਾ ਰਹਿਤ ਹੋ ਕੇ ਖੁਸ਼ੀ ਪਾਵੇਗਾ। ਜਿਵੇਂ ਇੱਥੇ ਇਹਨਾਂ ਦੇ ਬੰਧਨ ਕਟਾ ਦਿੱਤੇ, ਇਸੇ ਤਰ੍ਹਾਂ ਅੱਗੇ ਉਹਨਾਂ ਦੇ ਕਰਮ ਬੰਧਨ ਕੱਟ ਦੇਵਾਂਗੇ ਅਸੀਂ।
ਵਧਿਅਤ ਹੋ ਹਿਨ ਆਵੇ ਜਾਵੇ।
ਕਰਮਾਂ ਦਾ ਵਧਿਆ ਹੋਇਆ ਕਹਿੰਦੇ ਆਵੇ ਜਾਵੇਗਾ ਨਹੀਂ, ਜਿਹੜਾ ਸਾਡੀ ਸ਼ਰਨ ਪੈ ਜਾਏਗਾ।
ਦੇਖ ਕਿਰਪਾ ਨਿਧ ਕੀ ਵਡਿਆਈ।
ਕਿਰਪਾ ਦੇ ਖਜ਼ਾਨੇ ਸਤਿਗੁਰੂ ਦੀ ਐਸੀ ਮਹਾਨ ਵੱਡੀ ਵਡਿਆਈ ਦੇਖ ਦੇਖ ਕੇ
ਤਬ ਹਰ ਦਾਸ ਮੋਦ ਉਰ ਪਾਈ।
ਜਿਹੜਾ ਇਹ ਦਰੋਗਾ ਹੈ ਨਾ ਗਵਾਲੀਅਰ ਕਿਲੇ ਦਾ ਮਾਲਕ ਹਰਦਾਸ, ਹਿਰਦੇ ਵਿੱਚ ਇਹਦੇ ਖੁਸ਼ੀ ਛਾ ਰਹੀ ਭਰ ਰਹੀ।
ਰਹੋ ਸੰਗ ਮੈਂ ਨਾਹ ਨਾ ਤਿਆਗੋ।
ਲਗਾ ਹੇ ਹਰਗੋਬਿੰਦ ਸਾਹਿਬ ਮਹਾਰਾਜ ਤੁਹਾਡੇ ਨਾਲ ਹੀ ਹੁਣ ਮੈਂ ਜ਼ਿੰਦਗੀ ਭਰ ਹਾਂ, ਤੁਹਾਡਾ ਸਾਥ ਨਹੀਂ ਛੱਡਾਂਗਾ।
ਸਫਲ ਜਨਮ ਗੁਰਕ ਸੇਵਾ ਲਾਗੋ।
ਗੁਰੂ ਹਰਗੋਬਿੰਦ ਸਾਹਿਬ ਤੁਹਾਡੀ ਸੇਵਾ ਵਿੱਚ ਲੱਗਿਆ, ਮੈਂ ਜਨਮ ਨੂੰ ਸਫਲ ਕਰਾਂਗਾ।
ਪਾਦੜੀ ਛੰਦ ਹਰਦਾਸ ਹੇਰ ਕਰਨਾ ਨਿਦਾਨ।
ਜਿਹੜਾ ਹਰਦਾਸ ਦਰੋਗ ਹੈ ਉਹਦੇ ਵਾਲੀ ਕਿਰਪਾ ਦੇ ਖਜ਼ਾਨੇ ਸਤਿਗੁਰੂ ਨੇ ਵੇਖਿਆ ਹੈ।
ਚਿਤ ਚਹਿਤ ਦਿਓ ਆਨੰਦ ਮਹਾਨ।
ਚਾਹੁੰਦੇ ਵੀ ਇਹਨੂੰ ਅੱਜ ਮਹਾਨ ਆਨੰਦ ਦੀ ਬਖਸ਼ਿਸ਼ ਕਰ ਦੇਈਏ।
ਤਬ ਕਹਿਓ ਜਿਤਕ ਕੈਦੀ ਨਿਰਪਾਲ।
ਹਰਗੋਬਿੰਦ ਸਾਹਿਬ ਹਰਦਾਸ ਦਰੋਗੇ ਨੂੰ ਕਿਹਾ ਵੀ ਜਿੰਨੇ 52 ਰਾਜੇ ਕੈਦ ਕੀਤੇ ਸਨ,
ਸਭ ਲੇਹੋ ਸੰਗ ਆਬ ਪੰਥ ਚਾਲ।
ਹੁਣ ਸੰਗਲ ਤਾਂ ਇਹਨਾਂ ਨੇ ਕਟਾ ਦਿੱਤੇ ਆ, ਸਾਰਿਆਂ ਨੂੰ ਨਾਲ ਲੈ ਕੇ ਹੁਣ ਤੂੰ ਵੀ ਰਸਤੇ ਵੀ ਚੱਲ।
ਹਮ ਤੇ ਸੋ ਜਦੋਂ ਹੋਏ ਕਰ ਪਿਆਨ।
ਇੱਥੋਂ ਵੀ ਅਰਦਾਸ ਰੋਗੇ ਰਾਜਿਆਂ ਨੂੰ ਵੱਖਰੇ ਕਰਕੇ ਤੂੰ ਚੱਲਣਾ ਕਰ।
ਨਿਰਪ ਸਨੇ ਸਨੇ ਚੱਲ ਹੈ ਮਹਾਨ।
ਜਿਹੜੇ ਰਾਜੇ ਹੈ ਨਾ ਹੌਲੀ ਹੌਲੀ ਵਿਚਾਰੇ ਚੱਲਣਗੇ, ਤਾਂ ਭੁੱਖ ਦੁੱਖ ਦੇ ਮਾਰੇ ਪਏ ਨਾ ਤੂੰ ਕੀ ਤੁਰਿਆ ਜਾਣਾ, ਹੌਲੀ ਹੌਲੀ ਲੈ ਕੇ ਚੱਲ ਪੈ।
ਹਮ ਕਰਹਿ ਸ਼ੀਘਰਤਾ ਮਗ ਵਿਸਾਲ।
ਅਸੀਂ ਕਹਿੰਦੇ ਰਸਤਾ ਹੁਣ ਇੱਥੋਂ ਬਹੁਤ ਤਕੜਾ ਹੈ ਤੇ ਬੜੀ ਫੁਰ ਤੇਜੀ ਕਰਾਂਗੇ।
ਔਰ ਸ਼ਾਹ ਪ੍ਰਤੀਖਤ ਬੀਤੇ ਅਕਾਲ।
ਪਾਤਸ਼ਾਹ ਨੂੰ ਹਿਰਦੇ ਚ ਉਡੀਕਾਂ ਕਰਦਿਆਂ ਕਾਫੀ ਸਮਾਂ ਲੰਘ ਕੇ, ਇਸ ਕਰਕੇ ਛੇਤੀ ਜਾਣਾ ਅਸੀਂ।
ਇਮ ਕਹਿਓ ਪੁਨਹਿ ਕੀਨੋ ਪਿਆਨ।
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਹੈ, ਪੁਨਾ ਕਹਿੰਦੇ ਫਿਰ ਵੱਖਰੇ ਹੋ ਰੂਪ ਦੇ ਵਿੱਚ ਜਾਣਾ ਕੀਤਾ।
ਚੜ ਕਰ ਤੁਰੰਗ ਚੰਚਲ ਮਹਾਨ।
ਬੜਾ ਮਹਾਨ ਚੰਚਲ ਘੋੜਾ ਉਹਦੇ ਉੱਪਰ ਆਪ ਜੀ ਚੜ ਗਏ, ਸਵਾਰ ਹੋ ਗਏ, ਚੱਲ ਪਏ ਦਿੱਲੀ ਵੱਲ ਨੂੰ।
ਤਬ ਖਾਮ ਜੀਰ ਨਿਜ ਸੰਗ ਲੀਨ।
ਚੱਲਣ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਜ਼ੀਰ ਖਾਂ ਨੂੰ ਵੀ ਆਪਣੇ ਨਾਲ ਲੈ ਲਿਆ ਹੈ।
ਮੁਖ ਕਰਤ ਬਾਰਤਾ ਗੁਰ ਪ੍ਰਬੀਨ।
ਸਤਿਗੁਰੂ ਜੀ ਮੁਖੋਂ ਬੜੀਆਂ ਗਿਆਨ ਧਿਆਨ ਦੀਆਂ ਸਿਆਣੀਆਂ ਗੱਲਾਂ ਕਰ ਰਹੇ ਹਨ।
ਸਭ ਸਿੱਖ ਆਦ ਜੇਠੇ ਆਨੰਦ।
ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਭਾਈ ਪੈੜਾ ਜੀ, ਭਾਈ ਲਗਾਹਾ ਜੀ, ਭਾਈ ਵਿਧੀ ਚੰਦ ਜੀ, ਅੱਜ ਬੜੇ ਹਨ ਖੁਸ਼ ਆਨੰਦ ਹਨ।
ਗਮਨੇ ਸੋਲਾਰ ਕੁਲ ਸੋਡ ਚੰਦ।
ਸੋਡੀਆਂ ਦੇ ਕੁਲ ਦੇ ਚੰਦਰਮਾ ਰੂਪ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਨਾਲ ਚੱਲੇ ਹਨ।
ਧਰ ਸ਼ਸਤਰ ਸੁਬਤ ਜਿਮ ਮਹਿਦ ਸਿੰਘ।
ਗੁਰੂ ਹਰਗੋਬਿੰਦ ਸਾਹਿਬ ਜੀ ਸ਼ਸਤਰ ਧਾਰ ਕੇ ਓ ਸਜੇ ਜਿਵੇਂ ਮਹਾਨ ਕੋਈ ਸ਼ੇਰ ਹੁੰਦਾ ਹੈ।
ਬਲਿਹਾਰ ਜਾਤ ਸੰਤੋਖ ਸਿੰਘ।
ਸੰਤੋਖ ਸਿੰਘ ਜੀ ਕਹਿੰਦੇ ਐਸੇ ਮਹਾਨ ਸੋਹਣੇ ਸਰੂਪ ਗੁਰੂ ਹਰਗੋਬਿੰਦ ਸਾਹਿਬ ਤੋਂ ਮੈਂ ਬਲਹਾਰ ਜਾਂਦਾ, ਸਦਕੇ ਜਾਂਦਾ।
ਅਬ ਰਾਸ ਚਤੁਰਤੀ ਪੂਰਕੀਨ।
ਸਰੋਤਿਆਂ ਨੂੰ ਕਥਾ ਸੁਣਾਉਂਦਿਆਂ ਸੁਣਾਉਂਦਿਆਂ ਕਹਿ ਰਿਹਾ, ਲਓ ਵੀ ਹੁਣ ਜੇ ਚੌਥੀ ਰਾਸ ਵਿੱਚ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਕਥਾ ਸ਼ੁਰੂ ਕੀਤੀ ਸੀ, ਉੱਥੇ ਚੌਥੀ ਰਾਤ ਵਿੱਚ ਹੁਣ ਮੈਂ ਕਥਾ ਪੂਰੀ ਕਰ ਦਿੱਤੀ ਹੈ।
ਗੁਰ ਕਿਰਪਾ ਧਾਰ ਉਦਮ ਸੁਦੀਨ,
ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਧਾਰ ਕੇ ਮੈਨੂੰ ਬੜਾ ਉਦਮ ਬਖਸ਼ ਦੇਣਾ ਕੀਤਾ ਸੀ।
ਸੁੰਦਰ ਵਿਸਾਲ ਕੀਨੇ ਪ੍ਰਕਾਸ਼,
ਚੌਥੀ ਰਾਤ ਵਿੱਚ ਸੋਹਣੇ ਜਿਹੜੇ ਬਿਲਾਸ ਮੇਕ ਔਥ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੈਂ ਪ੍ਰਗਟ ਕੀਤੇ ਹਾਂ।
ਜਿਮ ਪਠਤ ਸੁਨਤ ਸਾ ਜਿਸ ਪਠਤ ਸੁਨਤ ਸਭ ਪਾਪ ਨਾਸ਼,
ਗੁਰੂ ਹਰਗੋਬਿੰਦ ਸਾਹਿਬ ਦੇ ਸੋਹਣੇ ਬਿਲਾਸਾ ਚੋਜਾ ਨੂੰ ਪੜ ਕੇ ਸੁਣਦਿਆਂ ਸਾਰੇ ਕਹਿੰਦੇ ਪਾਪ ਨਾਸ਼ ਹੁੰਦੇ ਹੈ। ਵੀ ਚੌਥੀ ਰਾਸ ਵਿੱਚ ਮੈਂ ਵਰਣਨ ਕੀਤੇ ਹੈ ਤੇ ਚੌਥੀ ਰਾਸ ਇੱਥੇ ਸੰਪੂਰਨ ਹੋ ਗਈ ਹੈ। ਇਸ ਤਰ੍ਹਾਂ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਬਾਹਰ ਨਿਕਾਲ ਕੇ ਲਿਆਉਣ ਦਾ ਜਿਹੜਾ ਪ੍ਰਸੰਗ ਹੈ ਚੌਥੀ ਰਾਸ ਦੇ ਵਿੱਚ ਖਤਮ ਕਰਦਿਆਂ ਦੀ ਸਮਾਪਤੀ ਕੀਤੀ ਹੈ। ਬਾਕੀ ਜੰਗਾਂ ਯੁੱਧਾਂ ਦਾ ਜਿਹੜਾ ਪ੍ਰਸੰਗ ਹੈ, ਚੰਦੂ ਨੂੰ ਨੱਕ ਵਿੱਚ ਨਕੇਲ ਪਾਉਣੀ, ਕੁੱਤਿਆਂ ਵਿੱਚ ਖਲਾਉਣਾ, ਛਿੱਤਰ ਪਵਾਉਣੇ, ਇਹ ਸਾਰਾ ਪ੍ਰਸੰਗ ਕਵੀ ਜੀ ਨੇ 5ਵੀਂ ਰਾਸ ਦੇ ਵਿੱਚ ਕਥਨ ਕੀਤਾ ਹੈ। ਉਹਦੀ ਸ਼ੁਰੂਆਤ ਆਪਾਂ ਅੱਗੇ ਕਰ ਲਵਾਂਗੇ, ਮੰਗਲਾਂ ਦੇ ਨਾਲ ਪ੍ਰਾਰੰਭ ਹੋਵੇਗੀ। ਉਹ ਜਿਵੇਂ ਆਏਗਾ ਪ੍ਰਸੰਗ ਆਪਾਂ ਸਰਵਣ ਕਰਕੇ ਲਹਾ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ।
ਅਬ ਰਾਸ ਚਤੁਰਤੀ ਪੂਰ ਕੀਨ, ਗੁਰ ਕਿਰਪਾ ਧਾਰ ਉਦਮ ਸੁਦੀਨ, ਸੁੰਦਰ ਵਿਸਾਲ ਸੁੰਦਰ ਵਿਲਾਸ ਕੀਨੇ ਪ੍ਰਕਾਸ਼, ਜਿਸ ਪਠਤ ਸੁਨਤ ਸਭ ਪਾਪ ਨਾਸ਼।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਿਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ਼, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਭਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਇ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਨ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ